श्लोक कुटुंब जतन करण माया अनेक उद्यम है हर भगत पाविहीन नानक प्रभ विसरत ते प्रेत है। कुटुंब जतन करण माया अनेक उद्यम है हर भगत पाविहीन नानक प्रभ विसरत ते प्रेत है। तुतड़ी आसा प्रीत जो लियाई बयान स्यों तुतड़ी आसा प्रीत जो लाई बयान स्यों नानक सच्ची रीत साई से तीरत्या पौड़ी जिस बिसरत तन भस्म होए कहते सब प्रेत किन गृह मैं बसन न देवही जिन स्यों सोई हेत कर अनर्थ दर्ब संत्या सो कारज केत जैसा बीजै सो लुणै कर्म एहो खेत अकिरत घणा हर विसरिया जोनी परमेत जैसा बीजै सो लुणै कर्म एहो खेत अकिरत घणा हर विसरिया जोनी परमेत। श्लोक कुटुंब जतन करण माया अनेक उद्यम है।
वाहिगुरु जी का खालसा वाहिगुरु परम सत्कार योग गुरु साहिब जी दे साजी नवाजी गुरु स्वरूप गुरु खालसा सतसंग जी आप सरबत संगतां नियत किए हुए समय के अनुसार शाम के वक्त अपने सुवासां की पूंजी नूं सफलियां करन वास्ते साध संगत स्थान जगमग नूर है लख लख ससी अरफान किरण ठरूर है। सत्संग दे स्थान ते गुरु की पावन हजूरी विच पहुंचे हो। गुरु नानक दे ग्यारहवें सरूप श्री गुरु ग्रंथ साहिब जी महाराज जिन्हां नूं नमस्कार करन दा जो महात्म है वह भी कोई अखरां दे विच बयान नहीं कर सकदा। नमस्कार करन ते ही की प्राप्त हो। गुरु ग्रंथ साहिब दे दीदार करन वालियां नूं जो कुछ प्राप्त हुंदा है वो अठवें पातशाह श्री गुरु हरकृष्ण साहब जी ने अपने जीवन की खेड समाप्त करन लग्यां दिल्ली विखे वचन कहे सी। जदों संगतां ने कहा सी महाराज हुण असीं तुहाडे दीदार कित्थे करांगे तां दो गल्लां कहियां सन। गुरु पदवी दा मालक बकाले विच है बाबयां दी थां लगदा है बाबा वसे जो ग्राम बकाले बन गुर संगत सकल संभाले। उत्थे एक होर बड़मुला वचन कीता जो गुरसिखां दे याद रखण वाला है गुरु ग्रंथ साहिब सब केरा गुरु तक दी दसम पातशाह देंदे है। बाणी दा सत्कार गुरु नानक आरंभ करदे है सारे गुरु साहिबान गुरबाणी दा सत्कार करदे है। गुरु नानक इस बाणी नूं इह कहिंदे ने बाणी निरंकार दी है इह बाणी मेरे खसम की मालक दी है जैसी मैं आवै खसम की बाणी तैसड़ा करी ज्ञान मिला। सारे गुरु साहिबाना का जिन्हां गुरु साहिबाना की रसना तो बाणी उचारण हुई है उन्हां दे बाणी विचों प्रमाण हन ते जिहड़े गुरु साहिबाना की बाणी श्री गुरु ग्रंथ साहिब विच नहीं उन्हां दे इतिहासक प्रमाण सामने हन। ਸਮੁੱਚੇ ਰੂਪ ਵਿੱਚ ਸਾਰੇ ਗੁਰੂ ਸਾਹਿਬਾਨਾਂ ਨੇ, ਜਿਵੇਂ ਪੰਜਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ, ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸਾਏ ਹੈ। ਕਿਹਾ ਗੁਰੂ ਕੇ ਪਿਆਰਿਓ, ਗੁਰੂ ਦਾ ਜਿਹੜਾ ਸਰੀਰ ਹੈ ਇਹ ਸਾਰਿਆਂ ਸਮਿਆਂ ਵਿੱਚ ਸਾਰਿਆਂ ਥਾਵਾਂ 'ਤੇ ਦਰਸ਼ਨ ਨਹੀਂ ਹੋ ਸਕਦਾ। ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸਾਏ ਹੈ, ਗ੍ਰੰਥ ਰਿਦਾ ਗੁਰ ਕੋ ਹੋਏ ਜਾਣੋ, ਉੱਤਮ ਹੈ, ਦੇਹਾਂ ਤੋਂ ਉੱਤਮ ਹੈ, ਕੋਈ ਬਰਾਬਰ ਤਾਂ ਹੋ ਹੀ ਨਹੀਂ ਸਕਦੀ ਦੇਹ ਦੀ, ਉੱਤਮ ਹੈ, ਸਭ ਕਾਲ ਰਹੇ ਹੈ, ਸਾਰਿਆਂ ਸਮੇਂ 'ਚ ਰਹੇਗਾ। ਆਪਣੀ ਦੇਹ ਵੱਲ ਇਸ਼ਾਰਾ ਕਰਕੇ ਕਹਿੰਦੇ ਹੈ, ਮੇਰੇ ਸਰੂਪ 'ਤੇ ਜਾ ਤੇ ਹੈ ਦੀਰਘ, ਬਰਾਬਰ ਨਹੀਂ, ਗੁਰੂ ਗ੍ਰੰਥ ਸਾਹਿਬ ਮੇਰੇ ਤੋਂ ਕਿਤੇ ਜ਼ਿਆਦਾ ਵੱਡਾ ਗੁਰੂ ਅਰਜਨ ਦੇਵ ਜੀ ਤੋਂ। ਮੇਰੇ ਸਰੂਪ 'ਤੇ ਜਾ ਤੇ ਹੈ ਦੀਰਘ, ਸਾਹਿਬ ਜਾਨ ਅਦਾਇਬ ਕਹਿ ਹੈ, ਮਾਲਕ ਜਾਣ ਕੇ ਸਤਿਕਾਰ ਕਰਿਓ। ਪੂਜ ਹੋ ਚੰਦਨ ਕੇਸਰ ਕੋ ਕਸ, ਸੁਗੰਧਿਤ ਪਦਾਰਥਾਂ ਦੇ ਨਾਲ ਪੂਜਾ ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ, ਇਹਨੂੰ ਲੌਕਿਕ ਕਰ ਦਿਓ ਜੀ। ਪੂਜ ਹੋ ਚੰਦਨ ਕੇਸਰ ਕੋ ਕਸ, ਧੂਪ ਤਖੈ ਕੈ ਫੂਲ ਚੜਾਏ ਹੈ। ਇਹ ਅੱਠਵੇਂ ਪਾਤਸ਼ਾਹ ਨੇ ਪਾਵਨ ਬਚਨ ਕਹੇ, ਗੁਰੂ ਗ੍ਰੰਥ ਸਾਹਿਬ ਸਭ ਕੇਰਾ, ਜੋ ਹਮਰੋ ਮੇਰਾ ਸਰੀਰ ਤਿਆਗਣ ਤੋਂ ਬਾਅਦ ਦੀਦਾਰ ਕਰਨਾ ਚਾਹੁੰਦਾ ਹੈ, ਉਹ ਫਿਰ ਗੁਰੂ ਗ੍ਰੰਥ ਸਾਹਿਬ ਦਾ ਦੀਦਾਰ ਕਰੇ। ਜੋ ਹਮਰੋ ਚਹਿ ਦਰਸ਼ਨ ਹੇਰਾ, ਹੇਰੇ ਦਾ ਅਰਥ ਹੀ ਦੇਖਣਾ, ਦਰਸ਼ਨ ਕਰਨੇ। ਇੱਕ ਸ਼ਰਤ ਜ਼ਰੂਰ ਰੱਖ ਦਿੱਤੀ ਅੱਠਵੇਂ ਜਾਮੇ ਵਿੱਚ ਗੁਰੂ ਨਾਨਕ ਨੇ, ਸੋ ਸਰਦਾ ਧਾਰ, ਸਰਦਾ ਧਾਰ ਸੋ ਹੇਰਨ ਕਰੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਦੀਦਾਰ ਕਰੇ, ਉਸ ਵੇਲੇ ਸਿੱਖ ਦੀ ਸੁਰਤ ਵਿੱਚ ਗੁਰੂ ਨਾਨਕ ਪ੍ਰਤੱਖ ਬੈਠਾ ਹੋਣਾ ਚਾਹੀਦਾ ਹੈ, ਗੁਰੂ ਨਾਨਕ ਨੂੰ ਮੱਥਾ ਟੇਕ ਰਿਹਾ ਮੈਂ। ਸਰਦਾ ਤਾਰ ਸੋ ਹੇਰਨ ਕਰੈ, ਫਿਰ ਫਲ ਕੀ ਮਿਲ ਗਿਆ, ਪਾਪਨ ਗਨ ਕੋ ਤਤ ਸੇ ਨਹਿਰੈ। ਐਸੀ ਨਮਸਕਾਰ, ਐਸਾ ਮੱਥਾ ਟੇਕਿਆ, ਐਸਾ ਦੀਦਾਰ ਕੀਤਾ, ਸਿੱਖ ਦੇ ਜਨਮਾਂ ਜਨਮਾਤਰਾਂ ਦੇ ਪਾਪਾਂ ਨੂੰ ਸਾੜੇਗਾ। ਇਹ ਅੱਠਵੇਂ ਪਾਤਸ਼ਾਹ ਦਾ ਬਚਨ ਹੈ, ਕੋਈ ਕਿਸੇ ਦੀ ਕਲਪਨਾ ਨਹੀਂ ਹੈ। ਹੋਵੇ ਸਿਵਤ ਕਸਮ ਦੀ, ਨੁਰੇ ਅਰਸਾਂ ਹੰਕੁਰ ਸੋਂ ਝੱਟੀ ਹੈ, ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ। ਦੂਸਰਾ ਪੱਖ ਹੈ ਕਿ ਨਿਸ਼ਰਦਕ ਬੰਦਾ ਸਤਿਗੁਰੂ ਨੂੰ ਸਭ ਕੁਝ ਦੇਖਦਾ, ਜੇਤਾ ਜਗਤ ਸੰਸਾਰ, ਨਿਸ਼ਰਦਕ ਵੀ ਵੇਖਦਾ, ਫਲ ਨਹੀਂ ਮਿਲੇਗਾ। ਸਭ ਤੋਂ ਪਹਿਲਾਂ ਉਪਦੇਸ਼ ਗੁਰੂ ਘਰ ਵਿੱਚ ਇਹ ਹੈ, ਬਾਣੀ ਘੱਟ ਪੜ੍ਹੀ ਜਾਏ, ਨਿਤਨੇਮ ਤੋਂ ਘੱਟ ਤਾਂ ਕਰੇ ਨਹੀਂ ਸਕਦੇ, ਪਰ ਜੇ ਕੋਈ ਗੁਰਬਾਣੀ ਦਾ ਸਤਿਕਾਰ ਘੱਟ ਕਰੇਗਾ ਇਹ ਪ੍ਰਵਾਨ ਨਹੀਂ। ਪੁਰਾਤਨ ਸਮੇਂ ਜੇ ਕੋਈ ਸਿੱਖ ਬਾਣੀ ਘੱਟ ਪੜ੍ਹਦਾ ਸੀ, ਸਤਿਕਾਰ ਬਹੁਤਾ ਕਰਦਾ ਸੀ, ਕਦੇ ਜੂਠਾ ਮਿੱਠਾ ਹੱਥ ਨਹੀਂ ਲਾਉਣਾ, ਗੁਟਕੇ ਹਨ, ਪੋਥੀਆਂ ਹਨ, ਨੰਗੇ ਸਿਰ ਨਹੀਂ ਬੇਅਦਬੀ ਕਰਨੀ, ਜੁੱਤਾ ਪਾ ਕੇ ਹੱਥ 'ਚ ਗੁਟਕਾ ਲੈ ਕੇ, ਗੁਟਕੇ ਤਾਂ ਜ਼ਬਾਨੀ ਕਰ ਸਕਦੇ ਹੋ, ਉਹ ਬਾਤ ਅਲੱਗ ਹੈ, ਮਰਯਾਦਾ ਹੈ। ਸੋ ਆਓ ਐਸੇ ਗਰੀਬ ਨਿਵਾਸ ਦੀ ਦੀਦਾਰ ਕੀਤੀ ਹੈ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਇਹ ਦਰਸ਼ਨ ਹੋਇਆ, ਗਿਆਨੀ ਰਣਜੋਤ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਬੜੇ ਮਿੱਠੇ ਪਿਆਰੇ ਬਚਨ ਸੁਣਾਏ ਹੈ, ਹੰਗਤਾ ਤੋਂ ਰਹਿਤ ਹੋਣ ਦੀ ਬਾਤ ਹੈ। ਅਤੇ ਜੋ ਸਮਾਂ ਬਾਕੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਲੜੀਵਾਰ ਕਥਾ ਚੱਲ ਰਹੀ ਹੈ ਉਸਦਾ ਆਨੰਦ ਮਾਨਣਾ ਕਰੀਏ। 607 ਅੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜੈਤ ਸ੍ਰੀ ਦੀ ਵਾਰ, ਲੜੀਵਾਰ ਇਸ ਕਥਾ ਦਾ ਆਪ ਜੀ ਪਿੱਛੇ ਆਨੰਦ ਮਾਣਦੇ ਆ ਰਹੇ ਹੋ। 3 ਸਲੋਕ ਹੋ ਚੁੱਕੇ ਨੇ ਪੌੜੀਆਂ ਸਮੇਤ, ਪੌੜੀ ਦੇ ਅਰਥ ਆਪ ਜੀ ਨੇ ਸਮਝ ਲਏ, ਬਾਰ ਦੇ ਅਰਥ ਸਮਝ ਲਏ, ਤਿੰਨਾਂ ਸਲੋਕ ਮਹੱਲਿਆਂ ਅਤੇ ਪੌੜੀਆਂ ਦੇ ਅਰਥ ਆਪ ਜੀ ਨੇ ਸਰਵਣ ਕਰ ਲਏ। ਜੇ ਅਰਥ ਯਾਦ ਵੀ ਨਾ ਰਹਿਣ ਤਾਂ ਐਸਾ ਨਾ ਸਮਝਣਾ ਕਿ ਇਹਦਾ ਫਲ ਸਾਨੂੰ ਕੀ ਪ੍ਰਾਪਤ ਹੋਇਆ। ਜਿਹੜੀ ਖਾਲ ਵਿੱਚ ਇੱਕ ਵਾਰੀ ਪਾਣੀ ਲੰਘ ਜਾਏ ਅਤੇ ਖਾਲ ਦੇ ਵਿੱਚ ਪਾਣੀ ਦੀ ਇੱਕ ਬੂੰਦ ਵੀ ਨਾ ਰਹੇ, ਪਰ ਅੱਠ ਪਹਿਰਾਂ ਤੱਕ ਉਸ ਖਾਲ ਦੇ ਵਿੱਚੋਂ ਗਿੱਲ ਕਦੀ ਨਹੀਂ ਜਾਂਦੇ, ਗਿੱਲੀ ਰਹਿੰਦੇ। ਬਸ ਇਸੇ ਤਰ੍ਹਾਂ ਕਥਾ ਦੀ ਬਾਤ ਸਮਝਣੀ, ਜਿਹੜੇ ਕੰਨਾਂ ਦੇ ਵਿੱਚ ਇਹ ਕਥਾ ਦੇ ਬੋਲ ਗੁਰਬਾਣੀ ਦੇ ਬੋਲ ਅੰਤਸ਼ਕਰਨ ਵਿੱਚ ਚਲੇ ਜਾਣ ਅਤੇ ਉਹ ਵੀ ਬੜੀ ਦੇਰ ਤੱਕ ਸ਼ਰਧਾ ਦੀ ਗਿੱਲ ਪੈਦਾ ਕਰ ਦਿੰਦੇ। ਆਓ ਮਨ ਬਿਰਤੀਆਂ ਕਰ ਕਰ ਕਰਕੇ ਸੁਣੋ ਜਿਸ ਪ੍ਰਕਾਰ ਗੁਰਦੇਵ ਪਾਤਸ਼ਾਹ ਚੌਥੇ ਸਲੋਕ ਦੇ ਵਰਣਨ ਕਰਦੇ ਨੇ। ਸੁਣੋ ਜੀ,
ਸ੍ਰੀ ਵਾਹਿਗੁਰੂ ਜੀ। ਸਲੋਕ ਕੁਟੰਬ ਯਤਨ ਕਰਨ ਮਾਇਆ ਅਨੇਕ ਉਦਮ ਹੈ।
ਇਹ ਜਿਹੜਾ ਜੀਵ ਹੈ ਜਿਹਦੇ ਵਿੱਚ ਦਾਸ ਹੈ, ਤੁਸੀਂ ਹੋ, ਸਾਰੇ ਹੈ, ਸਾਰਾ ਸੰਸਾਰ ਹੈ, ਜੋ ਗ੍ਰਿਸਤੀ ਹੈ, ਇੱਕ ਕੀੜੀਆਂ ਤੋਂ ਲੈ ਕੇ ਚਿੜੀਆਂ ਪਰਿੰਦਿਆਂ ਤੱਕ ਪਸ਼ੂਆਂ ਤੱਕ ਸਭ ਦੀ ਇਹੋ ਵਿਵਸਥਾ ਹੈ। ਆਪਣੀ ਆਪਣੀ ਪਹੁੰਚ ਦੇ ਅਨੁਸਾਰ ਆਪਣੇ ਕੁਟੁੰਬ ਨੂੰ, ਆਪਣੇ ਪਰਿਵਾਰ ਨੂੰ ਸਾਰੀ ਪਾਲਦੇ, ਪੰਛੀ ਵੀ ਪਾਲਦੇ। ਔਰ ਪੰਛੀਆਂ ਦੇ ਪਾਲਣ ਦੀ ਗੱਲ ਮਨੁੱਖ ਤੋਂ ਵੀ ਬਹੁਤ ਅਕੇਲਣ ਚੁੱਕੀ ਹੈ। ਇੱਕ ਜਾਨਵਰ ਵਿਖਾਇਆ ਸੀ ਗੁਰਮੁਖ, ਔਰ ਉਹਦੀ ਹਿਸਟਰੀ ਦੱਸੀ ਵੀ ਆ। ਸਾਰੀ ਹਿਸਟਰੀ ਵਿਗਿਆਨੀ ਨੇ ਖੋਜ ਕਰਕੇ ਅਤੇ ਬੜੀ ਇੱਕ ਅਜੀਬ ਕਿਸਮ ਦੀ ਬਾਤ ਹੈ, ਬਰਫ਼ ਦੇ ਵਿੱਚ ਰਹਿਣ ਵਾਲਾ ਉਹ ਪੰਛੀ, ਨਰ ਅਤੇ ਮਾਦਾ ਦੋਨੇ ਰਹਿੰਦੇ ਹੈ। ਜਦੋਂ ਮਾਦਾ ਨੇ ਆਂਡੇ ਪੈਦਾ ਕਰ ਦਿੱਤੇ, ਆਮ ਕਰਕੇ ਬੱਚੇ ਪੈਦਾ ਕਰਨ ਤੋਂ ਬਾਅਦ ਮਾਦਾ ਪਾਲਦੀ, ਪਰ ਉਹਨਾਂ ਪੰਛੀਆਂ ਦੀ ਪਰੰਪਰਾ ਕੁਝ ਹੋਰ ਹੈ। ਪੰਛੀ ਦੇ ਘਰ ਵਾਲੀ ਨੇ, ਮਾਦਾ ਨੇ ਆਂਡੇ ਪੈਦਾ ਕਰ ਦਿੱਤੇ ਅਤੇ ਉਹਨਾਂ ਦੀ ਸੰਭਾਲ ਨਰ ਨੇ ਕਰਨੀ ਹੈ। ਮਾਦਾ ਨੇ ਆਂਡੇ ਪੈਦਾ ਕੀਤੇ, ਉਹਨੇ ਉੱਥੇ ਚਲੇ ਜਾਣਾ, ਰਹਿਣਾ ਵੀ ਨਹੀਂ ਉੱਥੇ। ਜੇ ਆਂਡੇ ਬਰਫ਼ ਨੂੰ ਲੱਗ ਜਾਣ ਤਾਂ ਗਲ ਜਾਣਗੇ, ਬੱਚੇ ਨਹੀਂ ਪੈਦਾ ਹੋ ਸਕਦੇ। ਉਹਦੇ ਬਹੁਤ ਚੌੜੇ ਚੌੜੇ ਪੈਰ ਹਨ, ਉਹਨਾਂ ਆਂਡਿਆਂ ਨੂੰ ਆਪਣੇ ਪੈਰਾਂ ਦੇ ਉੱਤੇ, ਪੈਰ ਬਰਫ਼ ਦੇ ਉੱਤੇ, ਉਹਦੇ ਉੱਤੇ ਆਂਡੇ, ਆਂਡਿਆਂ ਦੇ ਉੱਤੇ ਉਹਨਾਂ ਨੂੰ ਕਲਾਵੇ 'ਚ ਲੈ ਕੇ। ਉਹ ਪ੍ਰੇਮੀ ਦੱਸ ਰਹੇ ਸੀ ਵੀ 90 ਦਿਨ ਖੜ੍ਹਾ ਰਹਿੰਦਾ, 90 ਦਿਨ 90 ਦਿਨ ਤੱਕ ਉਹਨੂੰ ਕੋਈ ਵੀ ਰਾਸ਼ਨ ਨਹੀਂ ਮਿਲਿਆ ਖਾਣ। ਅਤੇ ਫਿਰ ਉਹ ਮਾਦਾ ਜਿਹੜੀ ਹੈ, ਉਹਨੂੰ ਪਤਾ ਵੀ ਇਤਨੀ ਦੇਰ ਦੇ ਵਿੱਚ ਬੱਚੇ ਆਂਡਿਆਂ ਤੋਂ ਪੈਦਾ ਹੋ ਕੇ ਬਾਹਰ ਆ ਗਏ, ਉਹਨਾਂ ਬੱਚਿਆਂ ਨੂੰ ਖੁਰਾਕ ਚਾਹੀਦੀ ਹੈ। ਉਹਨਾਂ ਬੱਚਿਆਂ ਦੀ ਖੁਰਾਕ ਲੈ ਕੇ ਆਪਣੇ ਗਰਦਨ ਵਿੱਚ, ਮੁੱਖ ਵਿੱਚ ਉਹਦੇ ਜਿਵੇਂ ਸਟਾਕ ਕਰਨ ਦੀ ਕੁਛ, ਪਰਮੇਸ਼ੁਰ ਨੇ ਐਸੀ ਥੈਲੀ ਬਣਾਈ ਹੈ, ਉਹ ਫਿਰ ਵਾਪਸ ਆਉਂਦੀ ਹੈ। ਪਰ ਉਹਦੇ ਆਉਣ ਤੋਂ ਪਹਿਲਾਂ ਬੱਚੇ ਪੈਦਾ ਹੋਏ ਹੁੰਦੇ ਨੇ, ਔਰ ਉਹ ਆਪਣੇ ਬਾਪ ਨੂੰ ਮੂੰਹ ਅੱਡ ਅੱਡ ਕੇ ਕਹਿੰਦੇ ਨੇ ਕਿ ਬਾਪੂ ਖਾਣ ਨੂੰ ਦੇ, ਕੁਛ ਭੁੱਖ ਲੱਗੀ। ਵੀ ਬਾਪੂ 90 ਦਿਨ ਦਾ ਭੁੱਖ ਹੈ। ਖੋਜੀ ਕਹਿੰਦੇ ਨੇ ਕਿ ਉਸ ਨੇ ਆਪਣੇ ਜਿਸਮ ਦੇ ਵਿੱਚੋਂ ਇੱਕ ਪੀਲੇ ਜਿਹੇ ਰੰਗ ਦਾ ਪਦਾਰਥ, ਬੜਾ ਗਾੜਾ ਲੇਸਦਾਰ, ਉਗਲੱਛਦਾ ਹੈ, ਅਤੇ ਬੱਚੇ ਉਹਨੂੰ ਚੁੰਝ ਦੇ ਨਾਲ ਗ੍ਰਹਿਣ ਕਰਦੇ। ਮੇਰੇ ਕਹਿਣ ਤੋਂ ਭਾਵ ਕਿ ਅਤੇ ਮਨੁੱਖ ਨੂੰ ਇਹ ਨਾ ਭੁਲੇਖਾ ਪੈ ਜਾ ਵੀ ਮੈਂ ਜੀ ਬੜਾ ਔਖਾ ਹੋ ਕੇ ਬੱਚੇ ਪਾਲਦਾ, ਤੁਹਾਡੇ ਨਾਲੋਂ ਕਈ ਹਿੱਸੇ ਔਖੇ ਹੋ ਕੇ ਬੱਚੇ ਹੋਰ ਵੀ ਕੋਈ ਪਾਲਦੇ ਆ। ਕੁਟੁੰਬ ਨੂੰ, ਪਰਿਵਾਰ ਨੂੰ, ਚਿੜੀਆਂ ਪਰਿੰਦੇ ਪੰਛੀ ਪਸ਼ੂ ਸਭ ਪਾਲਦੇ। ਮਹਾਰਾਜ ਸਾਹਿਬ ਕਹਿੰਦੇ ਕੁਟੁੰਬ ਯਤਨ ਕਰਨ ਹੈ ਜੀ, ਕੁਟੁੰਬ ਪਰਿਵਾਰ ਉਹਦੇ ਪਾਲਣ ਦਾ ਤੂੰ ਯਤਨ ਕਰਦੇ, ਪਰ ਤੈਨੂੰ ਇਹ ਵੀ ਨਹੀਂ ਚੇਤਾ ਕਿ ਪਾਲਣ ਵਾਲਾ ਤਾਂ ਉਹ ਹੈ ਜਦੋਂ ਮਾਂ ਬੱਚੇ ਦੀ ਪਾਲਣਾ ਨਹੀਂ ਕਰ ਸਕਦੀ ਸੀ। ਮਾਤਾ ਦੇ ਪੇਟ ਵਿੱਚ ਜਦੋਂ ਮਾਂ ਆਪਣੇ ਜਿਸਮ ਤੋਂ ਆਪਣੇ ਬੱਚੇ ਨੂੰ ਕੋਈ ਖੁਰਾਕ ਨਹੀਂ ਖਿਲਾ ਸਕਦੀ ਸੀ, ਉਦੋਂ ਕੌਣ ਖਲੋਂਦਾ ਰਿਹਾ। ਮਾਤਾ ਕੈ ਉਦਰ ਮਹਿ ਹੈ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀ, ਮਨੋਂ ਕਿਉਂ ਵਿਸਾਰੀ ਹੈ ਇਹ ਵਡਦਾਤਾ। ਅਗਨ ਉੱਥੇ ਅਗਨ ਹੈ ਜਠਰਾ ਅਗਨੀ, ਅਗਨ ਮੈਂ ਆਹਰ ਪਹੁੰਚਾਵੇ, ਉੱਥੇ ਵੀ ਆਹਰ ਦਿੱਤਾ ਹੈ। ਜਿਨ੍ਹਾਂ ਪੱਥਰਾਂ ਦੇ ਵਿੱਚ ਜੀਵ ਪੈਦਾ ਕਰਕੇ ਪਰਮਾਤਮਾ ਨੇ ਉਹਨਾਂ ਨੂੰ ਪੱਥਰਾਂ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਦਿੱਤਾ, ਨਾ ਕੋਈ ਬਾਹਰ ਤੋਂ ਖੁਰਾਕ ਲੈ ਕੇ ਪੱਥਰ ਦੇ ਕੀੜੇ ਤੱਕ ਪਹੁੰਚ ਸਕਦਾ ਹੈ, ਅਤੇ ਨਾ ਕੀੜਾ ਆਪਣੀ ਖੁਰਾਕ ਤੱਕ ਬਾਹਰ ਪਹੁੰਚ ਸਕਦਾ ਹੈ। ਅਜਿਹੇ ਜੀਵ ਹੀ ਹਨ, ਪਰ ਤਨ ਉਹ ਵਾਹਿਗੁਰੂ ਨਿਰੰਕਾਰ ਹੈ, ਬਿਸੰਬਰ ਜੀਵਨ ਕੋ ਦਾਤਾ, ਰੋਜੀ ਦੇ ਹੰਦ ਹੈ, ਸਭ ਨੂੰ ਰੋਜੀ ਦੇਣ। ਇਸ ਕਰਕੇ ਤੰਨਾ ਜੀ ਕਹਿੰਦੇ ਨੇ ਪਾਖਣ ਕੀਟ ਪੱਥਰ ਦੇ ਵਿੱਚ ਕੀੜਾ ਗੁਪਤ ਹੋਏ ਰਹਿੰਦਾ, ਬਿਲਕੁਲ ਗੁਪਤ ਹੈ, ਦਿਸਦਾ ਹੀ ਨਹੀਂ ਵੀ ਇੱਥੇ ਹੈ ਜਾਂ ਨਹੀਂ ਹੈ। ਤਾਂ ਚੋ ਮਾਰਗ ਨਾਹੀਂ, ਰਸਤਾ ਕੋਈ ਵੀ ਨਹੀਂ ਹੈ। ਕਹਿ ਤੰਨਾ, ਤੰਨਾ ਜੀ ਕਹਿੰਦੇ ਨੇ ਪੂਰਨ ਤਾਹੀ ਕੋ ਮਾਤਰੇ ਜੀ ਡਰਾਏ, ਕਿਉਂ ਡਰਦਾ। ਸੈਲ ਪੱਥਰ ਮਹਿ ਜਨ ਤੋਂ ਪਾਏ ਤਾ ਕਾ ਰਿਜਕ। ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ ਵਿਚਰ ਰਹੇ ਸਨ ਪੰਜਾਬ ਦੀ ਧਰਤੀ 'ਚ। ਮਾਝੇ ਦੇ ਇਲਾਕੇ ਧਾਰੀਵਾਲ ਨਗਰ ਦੇ ਕੋਲ ਇੱਕ ਪੁਲ ਬਣਦਾ ਸੀ, ਇੱਕ ਪੱਥਰ ਤੋੜਿਆ, ਜਥਾ ਕੋਲ ਦੀ ਗੁਜ਼ਰ ਰਿਹਾ ਅਤੇ ਲੋਕਾਂ ਦੀ ਭੀੜ ਹੋ ਗਈ, ਕੀ ਹੋਇਆ ਕੀ ਹੋਇਆ। ਮਹਾਂਪੁਰ ਕਹਿੰਦੇ ਕੀ ਹੈ, ਕਹਿੰਦੇ ਜੀ ਇੱਕ ਪੱਥਰ 'ਚੋਂ ਕੀੜਾ ਨਿਕਲਿਆ। ਦੂਰ ਖੜੀ ਮਹਾਂਪੁਰਸ਼ ਕਹਿੰਦੇ ਕੀੜਾ ਸ਼ੱਕਰਖੋਰ ਕੀੜਾ ਹੈ, ਧਿਆਨ ਨਾਲ ਵੇਖੋ ਇਸ ਕੀੜੇ ਦੇ ਮੂਹਰੇ ਥੋੜ੍ਹੀ ਬਹੁਤ ਸ਼ੱਕਰ ਜ਼ਰੂਰ ਪਈ ਹੋਏਗੀ। ਕਹਿੰਦੇ ਜੀ ਨਹੀਂ। ਮਹਾਂਪੁਰਖ ਕਹਿੰਦੇ ਐਸਾ ਤਾਂ ਹੋ ਨਹੀਂ ਸਕਦਾ, ਇਹ ਕੀੜੇ ਦਾ ਨਾਂ ਹੀ ਸ਼ੱਕਰਖੋਰ ਹੈ, ਇਹਦੀ ਖੁਰਾਕ ਸ਼ੱਕਰ ਹੈ। ਹੱਦ ਹੋ ਗਈ, ਪੱਥਰ ਦੇ ਵਿੱਚ ਨਾ ਕਿਸੇ ਨੇ ਕਮਾਦ ਬੀਜਿਆ, ਨਾ ਕਿਸੇ ਨੇ ਵੇਲਣਾ ਚਲਾਇਆ ਕਲਾੜੀ ਚਲਾਈ, ਔਰ ਨਾ ਕਿਸੇ ਨੇ ਰਸ ਪਕਾ ਕੇ ਸ਼ੱਕਰ ਤਿਆਰ ਕੀਤੀ। ਅਤੇ ਤਨ ਉਹ ਪਰਮੇਸ਼ੁਰ ਵਾਹਿਗੁਰੂ ਹੈ, ਕਹਿਣ ਲੱਗੇ ਜੀ ਇੱਕ ਭੂਰੇ ਜਿਹੇ ਰੰਗ ਦੀ ਮਿੱਟੀ ਜ਼ਰੂਰ ਪਈ ਹੈ, ਸ਼ੱਕਰ ਨਹੀਂ ਹੈ। ਮਹਾਂਪੁਰਖ ਕਹਿੰਦੇ ਸ਼ੱਕਰ ਹੈ। ਜਦੋਂ ਚੁਟਕੀ ਭਰ ਕੇ ਮੂੰਹ ਨੂੰ ਲਾਈ ਤਾਂ ਬਿਲਕੁਲ ਸਾਡੀ ਸੰਸਾਰ ਦੇ ਬਣਾਏ ਹੋਏ ਲੋਕਾਂ ਦੀ ਸ਼ੱਕਰ ਇਤਨੀ ਸਵਾਦ ਨਹੀਂ ਹੋ ਸਕਦੀ ਜਿਤਨੀ ਉਹ ਸ਼ੱਕਰ ਸਵਾਦ ਸੀ। ਕਹਿਣ ਲੱਗੇ ਜੀ ਵਾਕਈ ਸ਼ੱਕਰ ਹੈ, ਪਰ ਹੈਰਾਨੀ ਦੀ ਬਾਤ ਹੈ ਵੀ ਇਹ ਇੱਥੇ ਕਿਵੇਂ ਪਹੁੰਚੀ। ਕਹਿੰਦੇ ਇਹੀ ਤਾਂ ਬਾਤ ਹੈ, ਬਿਸਮਾਦ ਜੀ ਬਿਸਮਾਦ ਭੇਤ, ਜੀਵਾਂ ਦੇ ਭੇਤ, ਉਹਨਾਂ ਦੀ ਪਾਲਣਾ ਦੀ ਬਾਤ, ਇਹ ਤਾਂ ਵਾਹਿਗੁਰੂ ਹੀ ਜਾਣੇ ਪਾਏ। ਭਾਵਨਾ ਗਈ, ਸਿੱਖੀ ਗਈ, ਪਰਮਾਤਮਾ ਭਾਵਨਾ ਦੇ ਭਾਵੋ ਹੀ ਵਿਦਤੇ ਦੇਵਾ, ਇੱਕ ਸੂਤਰ ਹੈ ਸੰਸਕ੍ਰਿਤ ਦਾ, ਭਾਵੋ ਹੀ ਵਿਦਤੇ ਦੇਵਾ, ਇੱਕ ਭਾਵਨਾ ਹੀ ਹੈ ਜੋ ਪਰਮੇਸ਼ੁਰ ਨੂੰ ਪੈਦਾ ਕਰ ਸਕਦੀ, ਪ੍ਰਗਟ ਕਰ ਸਕਦੀ। ਪਰਮੇਸ਼ੁਰ ਤਾਂ ਪੈਦਾ ਹੋਇਆ ਪਹਿਲਾਂ, ਪ੍ਰਗਟ ਕਰ ਸਕਦੀ। ਅਤੇ ਕਲਗੀਧਰ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਵਿੱਚ ਕਹਿੰਦੇ ਨੇ ਭਾਵਨਾ ਵਿਹੀਨ, ਜਿਹਦੇ ਕੋਲ ਭਾਵਨਾ ਨਹੀਂ, ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕੋ। ਮਹਾਰਾਜ ਕਹਿੰਦੇ ਉਹ ਰੱਬ ਨੂੰ ਕਿਵੇਂ ਪਾ ਲਓ, ਇਹ ਮੁੱਢ ਹੈ ਭਾਵਨਾ। ਇਸ ਕਰਕੇ ਅਸੀਂ ਸਾਰੇ ਪਾਲਣਾ ਕਰਦੇ ਹੋਏ ਨਾਲ ਆਪਣੀ ਹੰਗਤਾ ਕਿ ਮੈਂ ਪਾਲਦਾ, ਬੱਚੇ ਨੂੰ ਕਹਿ ਵੀ ਦਿੰਦੇ ਹਾਂ ਤੁਸੀਂ ਭੁੱਖੇ ਮਰ ਜਾਓ ਜੇ ਮੈਂ ਨਾ ਆਵਾਂ, ਐਸਾ ਹੈ ਹੀ ਨਹੀਂ। ਔਰ ਕਿਤੇ ਕਿਤੇ ਤਾਂ ਇਹ ਝਗੜਾ ਹੋ ਗਿਆ ਸੰਤਾਨ ਨਾਲ, ਪਿਓ ਦਾ ਝਗੜਾ। ਆਮ ਕਰਕੇ ਭਰਾ ਭਰਾ ਦਾ ਝਗੜਾ ਹੁੰਦਾ ਸੁਣਿਆ, ਨੂੰ ਸੱਸ ਦੀ ਲੜਾਈ ਸੁਣੀ ਹੈ, ਚਲੋ ਕਿਤੇ ਮਾਵਾਂ ਪਿਆ, ਪਰ ਕਿਤੇ ਪਿਓ ਅਤੇ ਧੀ ਕਦੀ ਨਹੀਂ ਝਗੜਦੇ ਹੁੰਦੇ, ਪਿਓ ਅਤੇ ਧੀ ਦਾ ਐਸਾ ਰਸਤਾ ਨਹੀਂ ਚਿਕੜਦਾ ਹੁੰਦਾ। ਪਰ ਇੱਕ ਐਸਾ ਨਲਾਇਕ ਪਿਓ ਵੀ ਸੰਸਾਰ ਵਿੱਚ ਪੈਦਾ ਹੋਇਆ ਜਿਹਨੇ ਇੱਕ ਧਰਮੀ ਧੀ ਦੇ ਨਾਲ ਝਗੜਾ ਖੜਾ ਕਰ ਲਿਆ, ਰੌਲਾ ਇੰਨਾ ਹੀ ਸੀ, ਉਹ ਕਹਿੰਦਾ ਮੇਰਾ ਦਿੱਤਾ ਖਾ ਰਹੇ ਹੋ। ਬੀਬੀ ਰਾਜ ਕੌਰ ਕਹਿੰਦੀ ਨਹੀਂ ਪਿਤਾ, ਅਸੀਂ ਪਰਮਾਤਮਾ ਦਾ ਦਿੱਤਾ ਖਾ ਰਹੇ ਹਾਂ, ਮੈਂ ਐਸਾ ਸਤਸੰਗ 'ਚੋਂ ਸੁਣਿਆ, ਪਰਮਾਤਮਾ ਨੇ ਤੁਹਾਨੂੰ ਦਿੱਤਾ ਅਤੇ ਸਾਨੂੰ ਦੇ ਰਹੇ। ਸੰਸਾਰ ਦੇ ਪਿਤਾ ਆਪਣੀ ਬੇਟੀ ਲਈ ਸੁੰਦਰ ਤੋਂ ਸੁੰਦਰ ਵਰ ਲੱਭਦੇ ਹੈ, ਖੋਜ ਕਰਦੇ ਹੈ, ਇਹ ਸਭ ਤੋਂ ਮਾੜਾ ਬੰਦਾ ਜਿਹੜਾ ਕੋੜੀ ਲੱਭਿਆ ਉਹ ਰਜਨੀ ਦੇ ਨਾਲ ਵਿਆਹ ਦਿੱਤਾ, ਮੈਂ ਦੇਖੂੰ ਤੇਰਾ ਨਿਰੰਕਾਰ ਕਿਵੇਂ ਦਿੰਦਾ। ਫਿਰ ਕਹਾਣੀਆਂ ਦਾ ਤਾਂ ਸਮਾਂ ਨਹੀਂ, ਫਿਰ ਕੀ ਹੋਇਆ, ਰਿਜ਼ਲਟ ਕੀ ਨਿਕਲਿਆ ਸੀ? ਰਾਜ ਦੀ ਮਾਲਕ ਵੀ ਬਣੀ ਅਤੇ ਕੋੜਾ ਪਤੀ ਵੀ ਠੀਕ ਹੋਇਆ, ਅਤੇ ਉਹ ਸਤੀ ਦੇ ਕਾਰਨ ਅਤੇ ਅੰਮ੍ਰਿਤਸਰ ਸਾਹਿਬ ਦੀ ਮਹਾਨਤਾ ਪ੍ਰਗਟ ਕਰ ਦਿੱਤੀ ਹੈ ਉਹ ਸਤੀ ਦੇ ਕਾਰਨ। ਸ਼ਰਧਾ ਹੈ, ਵਿਸ਼ਵਾਸ ਹੈ। ਅਤੇ ਹੁਣ ਵਾਲੇ ਲੋਕ ਤੁਹਾਨੂੰ ਕਹਿਣਗੇ ਜੀ ਲਓ ਅਸੀਂ ਕਾਮ ਫੜ ਕੇ ਲਿਆਉਂਦੇ ਹਾਂ, ਤੁਸੀਂ ਨੜਾ ਕੇ ਚਿੱਟੇ ਕਰਕੇ ਦਿਖਾ ਦਿਓ। ਵਾਹ ਬਾਈ ਵਾਹ, ਨਵੇਂ ਪੜਾਕੂ 16 ਦੂਣੀ 8 ਹੁੰਦੇ ਤਾਂ 8 ਦੂਣੀ 16। ਕੁਦਰਤ ਕਦੇ ਕਦੇ ਕ੍ਰਿਸ਼ਮੇ ਦਿਖਾਉਂਦੀ ਹੈ। ਭਾਰਤਵਾਜ ਦਾ ਹਰਿਮੰਦਰ ਸਾਹਿਬ ਦੇ ਅੰਦਰ ਕੈਂਸਰ ਠੀਕ ਹੋਣਾ, ਔਰ ਉਹਦੀ ਬੇਟੀ ਦੀ ਮੂਵੀ ਬਣਾਈ ਹੋਈ ਹੈ ਮਸਕੀਨ ਜੀ, ਆਮ ਕਰਕੇ ਕਥਾ ਦੇ ਵਿੱਚ ਦਿਖਾਇਆ ਕਰਦੇ ਸੀ। ਜੇ ਗਲਤ ਹੈ ਤਾਂ ਫਿਰ ਉਹ ਮੂਵੀ ਬਣੀ ਹੈ, ਲੈਟ ਉੱਠਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਭਾਰਤਵਾਜ ਦੇ ਜਿਸਮ 'ਤੇ ਪ੍ਰਵੇਸ਼ ਕਰਦੀ ਹੈ ਅਤੇ ਮੂਵੀ ਬਣਦੀ ਹੈ ਨਾਲ। ਪਹਿਲੇ ਹੀ ਕੈਮਰਾ ਫਿੱਟ ਕੀਤਾ ਕੁਦਰਤ ਵੱਲੋਂ, ਜਿਹਦਾ ਜਿਹਨੂੰ ਵਿਸ਼ਵਾਸ ਹੈ ਉਹਦੇ ਲਈ ਸਭ ਕੁਛ ਹੈ, ਜਿਹਦੇ ਕੋਲ ਵਿਸ਼ਵਾਸ ਨਹੀਂ। ਵਿਸ਼ਵਾਸ ਤਾਂ ਪਤੀ ਪਤਨੀ ਦੇ ਵਿੱਚੋਂ ਉੱਡ ਜਾਏ ਤਾਂ ਰਿਸ਼ਤਾ ਨਾਲ ਦੀ ਨਾਲੇ ਉੱਡ ਜਾਏਗਾ, ਪਤੀ ਨੂੰ ਪਤਨੀ 'ਤੇ ਵਿਸ਼ਵਾਸ ਨਾ ਰਹੇ ਡਿਵੋਰਸ ਹੋ ਜਾਏਗਾ। ਅਤੇ ਫਿਰ ਵੀ ਜੇ ਗੁਰੂ ਔਰ ਸਿੱਖ ਦੇ ਵਿਚਾਲੇ ਵਿਸ਼ਵਾਸ ਨਾ ਰਿਹਾ ਤਾਂ ਫਿਰ ਇਹ ਰਿਸ਼ਤਾ ਕਿਵੇਂ ਕਾਇਮ ਰਹੇਗਾ, ਇਹ ਵੀ ਉੱਡ ਜਾਏਗਾ। ਦਾਤੇ ਤੋਂ ਇੱਕੋ ਹੀ ਬਾਤ ਮੰਗਣੀ ਹੈ, ਦਾਤਾ ਕਿਰਪਾ ਕਰ। ਤੁਲਸੀ ਇੱਕ ਵਾਰੀ ਬੜਾ ਦੁਖੀ ਹੋ ਕੇ ਕਹਿੰਦਾ ਹੈ, ਇੱਕ ਪੁਕਾਰ ਕਰਦਾ ਆਪਣੇ ਰਾਮ ਦੇ ਚਰਨਾਂ 'ਚ, ਰਮਾਇਣ ਦੇ ਵਿੱਚ ਪ੍ਰਸੰਗ ਆਉਂਦਾ, ਉਹ ਕਹਿੰਦਾ ਸਾਕਤ ਸੰਗ ਨਾ ਦੇਈਂ ਵਿਧਾਤਾ, ਐ ਮੇਰੇ ਵਿਧਾਤਾ ਮੈਨੂੰ ਸਾਕਤਾਂ ਦੀ ਸੰਗਤ ਨਾ ਕਿਤੇ ਮਿਲ ਜਾਏ, ਤਾਂ ਤੇ ਭਲੋ ਨਰਕ ਮੈਂ ਬਸ, ਭਾਵੇਂ ਨਰਕਾਂ 'ਚ ਚੜ੍ਹਦੀ ਜਰ ਲਉਂ ਪਰ ਸਾਕਤਾਂ ਦੀ ਸੰਗਤ ਨਾ। ਕਬੀਰ ਕੀ ਕਹਿੰਦਾ, ਕਬੀਰ ਸਾਕਤ ਸੰਗ ਨਾ ਕੀਜੀਏ, ਦੂਰ ਹੈ ਜਾਈਏ ਪਾਪ, ਵਰਸਨ ਕਾਰੋ ਪਰਸੀਏ ਤੋਂ ਕੁਛ ਲੱਗੇ। ਸਾਡੀ ਹੰਗਤਾਂ ਨੇ ਸਾਨੂੰ ਮਹਿਸੂਸ ਕਰਾਇਆ ਕਿ ਮੈਂ ਪਾਲਦਾ। ਮਹਾਰਾਜ ਕਹਿੰਦੇ ਤੇਰੀ ਮੈਂ ਦੀ ਉਹ ਗੱਲ ਕਰਦਾ, ਕਹਿੰਦੇ ਕੁਟੁੰਬ ਦੇ ਵਾਸਤੇ, ਪਰਿਵਾਰ ਦੇ ਵਾਸਤੇ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤਦਾਰਾ ਪੈ ਆਨ ਲੁਟਾਵੈ। ਕੁਟੁੰਬ ਨੂੰ, ਪਰਿਵਾਰ ਨੂੰ ਬੜੇ ਯਤਨ ਕਰਦਾ ਹੈ ਪਾਲਣ ਦੇ, ਕਰਨ ਕਰ ਰਿਹਾ। ਮਾਇਆ ਅਨੇਕ ਉੱਦਮ ਹੈ, ਮਾਇਆ ਦੀ ਪ੍ਰਾਪਤੀ ਵਾਸਤੇ ਬੜੇ ਹੀਲੇ ਵਸੀਲੇ ਕਰ ਰਹੇ ਹਾਂ, ਬੜਾ ਉੱਦਮ ਕਰ ਰਹੇ ਹਾਂ, ਯਤਨ ਕਰ ਰਹੇ ਹਾਂ ਇੱਥੋਂ ਮਿਲ ਜਾਏ, ਇੱਥੋਂ ਮਿਲ ਜਾਏ। ਕਈ ਵਾਰ ਤਾਂ ਐਸਾ ਹੁੰਦਾ, ਉਪਾਵ ਕਰੈ ਯਤਨ, ਮਾਇਆ ਤਨ ਕਾਰਨ ਅਗਲਾ ਤਨ ਵੀ ਉੱਡ ਗਿਆ, ਜਿਹੜਾ ਪਹਿਲਾਂ ਸੀ ਉਹ ਵੀ ਖਤਮ ਹੋ ਗਿਆ। ਇੱਕ ਵਚਨ ਸੁਣਾਇਆ ਸੀ ਮਹਾਂਪੁਰਸ਼ਾਂ ਨੇ, ਵਿਦਵਾਨ ਨੇ ਇੱਕ ਨੇ ਸੁਣਾਇਆ ਸੀ, ਬਹੁਤ ਦੇਰ ਹੋ ਗਈ। ਇੱਕ ਜੱਟ ਸੀ ਸਧਾਰਨ ਮੇਰੇ ਵਰਗਾ, ਅਤੇ ਉਹ ਸੁਣ ਲਿਆ ਕਿਸੇ ਤੋਂ ਕਿ ਜੀ ਮਾਇਆ ਨੂੰ ਮਾਇਆ ਖਿੱਚਦੀ ਹੈ। ਉਹਨੇ ਕਹਿੰਦਾ ਮੈਂ ਖੇਤੀ ਕਾਹਦੇ ਲਈ ਕਰਨੀ ਜੇ ਮਾਇਆ ਨੂੰ ਮਾਇਆ ਖਿੱਚਦੀ। ਉਹਨੇ ਰੁਪਈਆ ਲਿਆ, ਦਮੜਾ ਇੱਕ ਲੈ ਕੇ ਉਹਨੇ ਕਿਹਾ ਸਭ ਤੋਂ ਵੱਡਾ ਸੇਠ ਦੇਖਣਾ ਅਤੇ ਮਾਇਆ ਨੂੰ ਮਾਇਆ ਖਿੱਚੇਗੀ, ਮਾਇਆ ਉਹਦੀ ਖਿੱਚਣੀ ਹੈ ਜਿਹਦੇ ਕੋਲ ਪਹਿਲਾਂ ਬਹੁਤ ਭੰਡਾਰੇ ਭਰੇ ਹੋਏ ਆ। ਬਾਣੀਆਂ ਦੇ ਗੱਲੇ ਦੇ ਉੱਤੇ ਜਾ ਕੇ ਇਸ ਤਰ੍ਹਾਂ ਕਰਨ ਲੱਗ ਪਿਆ। ਬਾਣੀਆਂ ਬੜਾ ਸ਼ੈਤਾਨ ਸੀ, ਕਹਿੰਦਾ ਉਹ ਕੀ ਕਰਦਾ? ਕਹਿੰਦਾ ਜੀ ਤੁਹਾਡਾ ਮੈਂ ਕੁਛ ਨਹੀਂ ਕਰਦਾ, ਮੈਂ ਸੁਣਿਆ ਵੀ ਮਾਇਆ ਨੂੰ ਮਾਇਆ ਖਿੱਚਦੀ ਹੈ ਅਤੇ ਖਿੱਚਣ ਲੱਗਿਆ ਮਾਇਆ ਗੱਲੇ 'ਚ। ਬਾਣੀਆਂ ਕਹਿੰਦਾ ਗੱਲ ਤਾਂ ਠੀਕ ਹੈ, ਖਿੱਚਦੀ ਹੈ ਪਰ ਤੇਰਾ ਤਰੀਕਾ ਗਲਤ ਹੈ। ਕਹਿੰਦਾ ਜੀ ਦੱਸੋ। ਕਹਿੰਦਾ ਮੇਰੇ ਗੱਲੇ ਦੇ ਉੱਤੇ ਥੋੜ੍ਹੀ ਜਿਹੀ ਤਰੇੜ ਹੈਗੀ? ਕਹਿੰਦੇ ਜੀ ਹੈਗੀ। ਕਹਿੰਦੇ ਇਹਨੂੰ ਸਿੱਧਾ ਕਰ ਦੇ ਰੁਪਈਆ, ਕਰ ਦਿੱਤਾ। ਕਹਿੰਦੇ ਜੀ ਛੱਡ ਦੇ, ਛੱਡ ਦਿੱਤਾ। ਕਹਿੰਦੇ ਜੀ ਮੇਰੇ ਕੋਲ ਤਾਂ ਇਹ ਵੀ ਗਿਆ, ਕਹਿੰਦੇ ਜਿੱਥੇ ਜ਼ਿਆਦਾ ਮਾਇਆ ਹੋਵੇ ਉੱਥੇ ਥੋੜ੍ਹੀ ਨੂੰ ਖਿੱਚ ਲੈਂਦੀ ਹੈ, ਖਿੱਚ ਲਈ। ਐਸਾ ਉਪਾਵ ਕਰੇ ਮਾਇਆ ਧਨ ਕਾਰਨ ਅਗਲਾ ਧਨ ਵੀ ਉੱਡ ਗਿਆ। ਤੂੰ ਮਾਇਆ ਵਾਸਤੇ ਵੀ ਯਤਨ ਕਰਦਾ, ਇੱਥੋਂ ਮਿਲ ਜਾਏ, ਇੱਥੋਂ ਮਿਲ ਜਾਏ। ਮਨ ਮਤਾਂ ਦੇ ਨਾਲ ਬੜੇ ਲੋਕਾਂ ਨੇ ਮਾਇਆ ਕੈਸੀ ਖਿੱਚ ਪੈਦਾ ਕਰ ਦਿੱਤੀ। ਸਾਡੇ ਉੱਥੇ ਇਲਾਕੇ 'ਚ ਇੱਕ ਸਕੀਮ ਚੱਲੀ, ਤੁਹਾਡੇ ਇਲਾਕਿਆਂ 'ਚ ਵੀ ਜ਼ਰੂਰ ਚੱਲੀ ਹੋਊਗੀ ਕਿਉਂਕਿ ਇਹੋ ਜਿਹੇ ਸਿਰ ਫਿਰੇ ਸਾਰੇ ਥਾਂ 'ਤੇ ਹੁੰਦੇ ਆ। ਸਾਡੇ ਉਹਦਾ ਸਕੀਮ ਦਾ ਨਾਂ ਸੀ ਤਿਲਕੂ ਸਕੀਮ, ਉਹ ਭਾਈ ਦਾ ਨਾਂ ਤਿਲਕੂ ਸੀ। ਉਹ ਕਹਿੰਦਾ ਸੀ ਮਹੀਨੇ 'ਚ ਦੁੱਗਣੇ ਰੁਪਈਏ ਬਣਾ ਕੇ ਮੈਂ ਤੁਹਾਨੂੰ ਦੇ ਦਿੰਦਾ। ਸਾਡਾ ਤਾਂ ਜੀ ਇਲਾਕਾ ਪਾਗਲ ਕਰ ਦਿੱਤਾ ਸਰ। ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਮੇਰੇ ਕੋਲ ਆ ਕੇ ਕਹਿੰਦੇ ਬਾਬਾ ਜੀ ਆਪਾਂ ਵੀ ਪੈਸੇ ਦੇ ਦਈਏ ਦੁੱਗਣੇ ਹੋ ਜਾਣਗੇ, ਮੈਂ ਇਹ ਵੀ ਗਵਾ ਬੈਠੋਗੇ, ਮਿਹਰਬਾਨੀ ਕਰੋ ਗੁਰਦੁਆਰੇ ਦੇ ਪੈਸੇ ਦਿਓ। ਗੁਰੂ ਦੇ ਘਰ ਦੇ ਵਿੱਚ ਕੋਈ ਘਾਟਾ? ਸਾਧ ਸਿੰਘ ਜੀ ਟੱਬਰਾਂ ਦੇ ਟੱਬਰ ਕਲੇਸ਼ ਦਾ ਕਾਰਨ ਬਣ ਗਏ, ਕਰੋੜਾਂ ਰੁਪਈਏ ਸਾਡੇ ਇਲਾਕੇ 'ਚੋਂ ਲੈ ਕੇ ਬੰਦਾ ਗਾਇਬ ਹੋ ਗਿਆ। ਅਤੇ ਫਿਰ ਤਿੰਨ ਦਰਾਣੀਆਂ ਜਠਾਣੀਆਂ ਸਾਡੇ ਇਲਾਕੇ ਦੀਆਂ, ਪਿੰਡ ਦਾ ਨਾਂ ਕਾਹਨੂੰ ਲੈਣਾ, ਕੋਈ ਇਲਾਕੇ ਦਾ ਬੈਠਾ ਉਹ ਲੜਨਗੇ ਮੇਰੇ ਨਾਲ ਉੱਥੇ ਗਏ ਨਾਲ। ਅਤੇ ਉਹਨਾਂ ਨੇ ਕੀ ਕੀਤਾ ਵੀ ਹੁਣ ਕੀ ਕਰੀਏ ਵੀ ਆਪਾਂ ਤਾਂ ਸਾਰੀਆਂ ਟੂਮਾਂ ਜਿਹੜੀਆਂ ਸੀ ਉਹ ਵੇਚ ਕੇ ਦੁੱਗਣੇ ਬਣਾਉਣ ਵਾਸਤੇ ਲਾ ਦਿੱਤੀਆਂ ਅਤੇ ਤਿਲਕੂ ਗਿਆ ਭੱਜ, ਅਤੇ ਹੁਣ ਕੀ ਕਰੀਏ। ਇੱਕ ਬੀਬੀ ਕਹਿਣ ਲੱਗੀ ਹੁਣ ਇੱਕੋ ਹੀ ਰਸਤਾ ਰਹਿ ਗਿਆ ਵੀ ਰਾਤ ਨੂੰ ਅੱਧੀ ਰਾਤ ਟਰੰਕ ਖੋਲ੍ਹ ਦਿਉ, ਉਹ ਕੱਪੜੇ ਖੰਡਾ ਦਿਉ ਅਤੇ ਸਵੇਰ ਉੱਠ ਕੇ ਰੌਲਾ ਪਾ ਦਿਉ ਵੀ ਚੋਰ ਲੈ ਗਿਆ ਸਭ ਕੁਛ, ਅਤੇ ਆਪਣਾ ਖਹਿੜਾ ਛੁੱਟ ਜਾਓ, ਨਹੀਂ ਤਾਂ ਬੰਦਿਆਂ ਨੇ ਮਾਰਨੇ ਬੜਾ, ਮਾਰ ਬੜੀ ਪਊਗੀ। ਉਹਨੇ ਸਲਾਹ ਕੀਤੀ ਜੀ, ਕਰ ਦਿੱਤਾ ਕੱਪੜੇ ਕੁਪੜੇ ਖੰਡਾ ਦਿੱਤੇ, ਚੋਰ ਲੈ ਗਏ ਜੀ, ਚੋਰ ਲੈ ਗਏ, ਸਰਹੰਦ ਪੁਲਿਸ ਦੇ ਕੋਲ ਰਬੜ ਦਿੱਤੀ ਅਤੇ ਉਹ ਥਾਣੇਦਾਰ ਆ ਗਿਆ। ਥਾਣੇਦਾਰ ਬੜਾ ਅਕਲ ਵਾਲਾ ਸੀ, ਉਹਨੇ ਸਾਰਾ ਜਾਇਜ਼ਾ ਜੂਜਾ ਲੈ ਕੇ ਉਹ ਕਹਿੰਦਾ ਸਰਦਾਰ ਜੀ ਇੱਧਰ ਆਓ, ਵੀ ਮੇਰੀ ਡਿਊਟੀ ਆ ਚੋਰੀ ਕੱਢਣ ਦੀ, ਪਰ ਚੋਰੀ ਤਾਂ ਨਿਕਲੀ ਜੇ ਤੁਸੀਂ ਮਦਦ ਕਰੇ ਦੱਸੋ। ਕਹਿੰਦੇ ਚੋਰੀ ਤੁਹਾਡੇ ਘਰ ਵਿੱਚ ਹੈ, ਤਰੀਕਾ ਮੈਂ ਦੱਸਦਾ ਅਤੇ ਚੋਰੀ ਲੱਭ ਜਾਊਗੀ, ਦੱਸੋ। ਕਹਿੰਦੇ ਇਹਨਾਂ ਬੀਬੀਆਂ ਤਿੰਨਾਂ ਨੂੰ ਇਕੱਲੀਆਂ ਇਕੱਲੀਆਂ ਕਰ ਲਓ ਆਪਣੇ ਘਰ ਵਾਲੀਆਂ, ਇੱਕ ਇੱਕ ਕਮਰੇ 'ਚ ਲੈ ਜਾਓ ਇਕੱਲੀਆਂ। ਕਹਿੰਦਾ ਜਾ ਕੇ ਸਖਤੀ ਕਰੋ ਅਤੇ ਸਾਡੇ ਵਾਲਾ ਤਰੀਕਾ ਵਰਤੋ, ਉਹਨੂੰ ਕਹਿ ਦਿਓ ਵੀ ਉਹ ਦੋ ਹੀ ਮੰਨ ਗਈ ਹੈ, ਤੂੰ ਕਿਉਂ ਨਹੀਂ ਮੰਨਦੀ, ਬਸ ਜੇ ਨਾ ਮੰਨੇ ਦੋ ਚਾਰ ਥੱਪੜੇ ਲਾ ਕੇ ਵੀ ਦੇਖ ਲਿਓ, ਥੋੜ੍ਹਾ ਜਿਹਾ ਗਰਮ ਕਰ ਦਿਓ। ਉਹ ਜਿਹੜੀ ਸਭ ਤੋਂ ਕਮਜ਼ੋਰ ਬੀਬੀ ਸੀ ਉਹਦੇ ਘਰ ਵਾਲਾ ਕਰੋਧੀ ਸੀ ਉਹਦੇ, ਉਹਨੇ ਵੱਟ ਕੇ ਮਾਰਿਆ ਚਪੇੜ, ਕਹਿੰਦਾ ਦੱਸ ਕਿੱਥੇ ਨੇ ਪੈਸੇ। ਉਹ ਕਹਿੰਦੇ ਮੈਨੂੰ ਕੀ ਪਤਾ। ਅੱਛਾ, ਕਹਿੰਦਾ ਉਹ ਦੂਜੀਆਂ ਬੀਬੀਆਂ ਕਹਿੰਦੀਆਂ ਨਾ ਇੰਨਾ ਹੀ, ਕਹਿੰਦੀ ਕਹਿ ਦਿੱਤਾ ਉਹਨਾਂ ਨੇ, ਕਹਿੰਦੀ ਹਾਂ ਕਹਿ ਦਿੱਤਾ। ਕਹਿੰਦੀ ਫਿਰ ਸਾਡਾ ਕੀ ਕਸੂਰ ਜੀ, ਉਹਨਾਂ ਨੇ ਕਹਿ ਹੀ ਦਿੱਤਾ, ਹੁਣ ਕੀ ਕਰੀਏ, ਅਸੀਂ ਤਾਂ ਦੁੱਗਣੇ ਬਣਾਉਣ ਲੱਗੀਆਂ ਸੀ, ਬਾਕੀ ਦੀਆਂ ਵੀ ਮੰਨ ਗਈਆਂ। ਮਾਇਆ ਦੇ ਵਾਸਤੇ ਅਨੇਕ ਮਾਇਆ ਅਨੇਕ ਉੱਦਮ ਹੈ, ਅਨੇਕਾਂ ਉੱਦਮ ਕਰਦਾ, ਪਰ ਨਹੀਂ ਜੇ ਸੋਨੇ ਨੂੰ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ, ਜੇ ਪ੍ਰਲਬਧ ਨਹੀਂ ਹੈ ਇਹ ਤਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਵੇ। ਇਸ ਕਰਕੇ ਮਾਇਆ ਦੇ ਵਾਸਤੇ ਇਹ ਜੀਵ ਅਨੇਕਾਂ ਯਤਨ ਕਰਦਾ ਹੈ,
ਪਰ ਭਗਤ ਭਾਵਹੀਣ,
ਪਰ ਜਿੱਥੇ ਜੋ ਕਰਨਾ ਸੀ ਭਗਤੀ ਦੀ ਭਾਵਨਾ ਹੀ ਮੁੱਕ ਗਈ ਤੇਰੇ ਵਿੱਚੋਂ, ਭਾਵਨਾ ਹੀ ਖਤਮ ਹੋ ਗਈ। ਇਹਨੂੰ ਪ੍ਰੇਮਾ ਭਗਤੀ ਕਹਿੰਦੇ, ਇਕੱਲੀ ਭਗਤੀ ਕੁਛ ਨਹੀਂ ਕਰੇਗੀ ਜੇ ਪ੍ਰੇਮ ਨਾਲ ਨਹੀਂ ਹੋਏਗਾ। ਸਾਚ ਕਹੂੰ ਸੁਣ ਲਿਹੋ ਸਵੈ ਜਿਨ ਪ੍ਰੇਮ ਕੀਓ। ਵਸਤਰ ਨੂੰ ਮੈਲ ਲੱਗੀ ਹੋਵੇ, ਸਭ ਨੂੰ ਪਤਾ ਹੈ ਕਿ ਮੈਲ ਕਿਵੇਂ ਲੈਂਦੀ ਹੈ। ਇਕੱਲੀ ਸਾਬਣ ਕੱਪੜੇ ਦੀ ਮੈਲ ਨਹੀਂ ਲਾ ਸਕਦੀ, ਜਿੰਨੀ ਦੇਰ ਤੱਕ ਕੱਪੜੇ ਨੂੰ ਪਾਣੀ ਵਿੱਚ ਨਾ ਭਿਉਂਦਾ ਜਾਏ, ਜੇ ਕੱਪੜਾ ਪਾਣੀ 'ਚੋਂ ਕਿਸੇ ਪਾਸਿਓਂ ਸੁੱਕਾ ਰਹਿ ਜਾਏ ਸਾਬਣ ਕੰਮ ਨਹੀਂ ਕਰੇਗੀ। ਜੇ ਸੁੱਕੇ ਕੱਪੜੇ 'ਤੇ ਸਾਬਣ ਘਸਾਵਾਂਗੇ ਤਾਂ ਤਰੀਕਾ ਗਲਤ ਹੈ। ਜੇ ਅੰਦਰ ਸ਼ਰਧਾ ਨਹੀਂ ਤਾਂ ਨਾਮ ਦਾ ਸਾਬਣ ਤਾਂ ਉਹਦੇ 'ਤੇ ਘਸਾ ਰਿਹਾ ਬਹੁਤ, ਪਰ ਪ੍ਰੇਮ ਦਾ ਪਾਣੀ ਤੈਨੂੰ ਪ੍ਰਾਪਤ ਨਹੀਂ ਹੋਇਆ। ਮਨ ਦਾ ਵਸਤਰ ਰਾਗ ਦਵੈਸ਼ ਦੀ ਮੈਲ ਕਾਮ ਕ੍ਰੋਧ ਦੀ ਨਹੀਂ ਦੂਰ ਨਹੀਂ ਹੋਇਆ। ਸੋ ਇਸ ਕਰਕੇ ਪ੍ਰੇਮ ਜਿਹੜਾ ਹੈ, ਪ੍ਰੇਮਾ ਭਗਤੀ ਨੂੰ ਕਿਹਾ ਜਾਂਦਾ, ਭਗਤੀ ਦੇ ਵਿੱਚ ਪ੍ਰੇਮ। ਐਸੇ ਅਭਿਆਸੀ ਨੂੰ ਸਿਮਰਨ ਕਰਦੇ ਕਰਦੇ ਅੱਖਾਂ ਤੋਂ ਨੀਰ ਵਹਿਣ ਲੱਗ ਜਾਂਦਾ, ਵਿਰਾਗ ਵਿੱਚ ਆ ਕੇ ਰੰਗ ਹੱਸਿਆ ਰੰਗ ਰੋਵੈ ਚੁੱਪੀ ਕਰਦਾ ਹੈ, ਪ੍ਰੇਮ ਹੈ ਉਛਲਦਾ ਹੈ ਪ੍ਰੇਮ। ਸੋ ਇਸ ਕਰਕੇ ਮਾਇਆ ਦੇ ਲਈ ਅਨੇਕਾਂ ਉੱਦਮ ਕਰ ਰਹੇ ਹੈ, ਪਰ ਹਰ ਭਗਤ ਭਾਵਹੀਣ, ਤੂੰ ਹਰੀ ਪਰਮੇਸ਼ੁਰ ਵਾਹਿਗੁਰੂ ਦੀ ਭਗਤੀ ਤੋਂ ਹੀਣ ਹੈ, ਯਾਨੀ ਖਾਲੀ ਹੈ, ਤੂੰ ਪਰਮੇਸ਼ੁਰ ਦੀ ਭਗਤੀ ਨਹੀਂ ਕਰ ਰਿਹਾ। ਅਤੇ ਹਰ ਸ਼ਬਦ ਜਿਹੜਾ ਸਾਧ ਜੀ ਇਹਦੇ ਬਹੁਤ ਅਰਥ ਨੇ। ਹਰ ਉਹਨੂੰ ਇਸ ਕਰਕੇ ਕਹਿੰਦੇ ਹੈ ਕਿ ਸਾਰਿਆਂ ਦੇ ਹਰ ਇੱਕ ਦੇ ਅੰਦਰ ਹੋਣ ਕਰਕੇ ਉਹਦਾ ਨਾਮ ਹਰ ਹੈ, ਹਰ ਜਗ੍ਹਾ ਹੈ। ਅਤੇ ਹਰ ਇਸ ਕਰਕੇ ਕਹਿੰਦੇ ਨੇ ਸਭ ਨੂੰ ਹਰਿਆਵਲ ਲਿਆਉਣ ਵਾਲਾ ਹੈ, ਹਰ ਉਹਨੂੰ ਇਸ ਕਰਕੇ ਵੀ ਕਹਿੰਦੇ ਨੇ ਸਭ ਨੂੰ ਹਰਨ ਵਾਲਾ ਵੀ ਹੈ, ਨਾਸ਼ ਕਰਨ ਵਾਲਾ ਵੀ ਉਹੀ ਹੈ। ਔਰ ਹਰ ਉਹਨੂੰ ਇਸ ਕਰਕੇ ਵੀ ਕਹਿੰਦੇ ਨੇ ਜੋ ਉਹਦਾ ਨਾਮ ਜਪੇ ਉਹਦੇ ਪਾਪਾਂ ਨੂੰ ਉਹਦੇ ਗੁਨਾਹਾਂ ਨੂੰ ਹਰ ਕੀਏ ਨਾਸ਼ ਕਰ ਦਿੰਦਾ ਹੈ। ਭਗਵਾਨ ਕ੍ਰਿਸ਼ਨ ਜੀ ਨੂੰ ਪੁੱਛਿਆ ਸੀ ਅਰਜਨ ਨੇ ਕਿ ਜੀ ਹਰ ਨਾਮ ਦੀ ਕੀ ਮਹਾਨਤਾ ਹੈ। ਗੀਤਾ ਦੇ ਅੰਦਰ ਇੱਕ ਸੂਤਰ ਆਉਂਦਾ ਹੈ, ਹਰ ਸ਼ਬਦ ਦੇ ਅਰਥ ਕੀਤੇ ਨੂੰ ਉੱਥੇ ਇਸ ਕੋਈ ਆਪਾਂ ਇਹ ਪ੍ਰਮਾਣ ਦੇ ਰਹੇ ਹਾਂ। ਹਰੀ ਹਰਤੀ ਪਾ ਪਾਨੀ, ਹਰੀ ਹਰਤੀ ਪਾ ਪਾਨੀ ਦੁਸ਼ਟ ਚਿੱਤ ਰੂਪੀ ਸਮਰਤਾ, कि उसका हर नाम इस करके है कि वह पापा को हर ले, पापा नू खत्म कर दे। इस करके ओ परमेश्वर वाहिगुरु हर भगत भावहीन तो वाहिगुरु की भगती तो हीणा की खाली है।
नानक प्रभ विसरत ते प्रेत है,
प्रभु नू भुला के तां तेरी हालत प्रेत वर्गी है। देखो जिहड़ी चीज की होंद ही नहीं गुरबाणी च उहदा नां आ ही नहीं सकता, जिहड़ी है नहीं मिथ्या प्रमाण नहीं देणगे महाराज। प्रेत एक जोन है, प्रेत जोन होए बल बल उतर। राड़े वाले महापुरखों के जीवन के प्रतख रूप में देख लो तो प्रेत की कहानी जो है टेप है उस वेले की हुई होगी, वो कोई नकली थोड़ी बना ली किसी ने। और वह बच्चा इस वेले जुबा सिटी है जिन्हों मनुख शरीर भी मिले गुरु नानक की कृपा नाल। ये जून है प्रेत पिंजर मैं दुख कनेरे। सो इस करके ये प्रेत जिमें दुखी रहिंदा है, कहिंदे तू भगती तो हीणा हो करके प्रेत की तरह अशांत रहेगा, तो प्रेत दूजे नूं दुख देंदा है, तो तू भी किसी नूं सुख नहीं देगा। भगती वाला किसी नूं दुख नहीं देगा। गुरु जी जे अचन चेत कोई हो भी जाए तो सौ बार पछताएगा भी आ मेरे को की हो गया। भगती है हिरदा नरम है, कहिंदा नहीं मेरे मेरे कारण किसी नूं दुख नहीं पहुँचना चाहिए। इस करके प्रीत की तरह होएगा टुटड़िया
टुटड़िया सा प्रीत,
ते ओ प्रीत टुट जाएगी, टुटड़िया दा टुट जाएगी केड़ी दस दिन अगे
जो लाई बयान से
बयान ना होर दा जेड़ी तू माया ना लाई, बच्चा ना लाई, मित्र ना लाई, चौधरा नाल औदियां ना लाई, ये सब टुटड़िया सब ये टुट जाएगी, कच्ची चीज है। परमेश्वर की प्रीत ही पक्की है, तोरी ना टूटे शोरी ना छूटे ऐसी माधो खिंच तने। इस करके ओ प्रीत संसार की टुटन वाली है, टुटड़ी आसा प्रीत जो लाई बेनसी जड़ी होर पदार्था आदि नाल लाई है।
नानक सच्ची रीत,
सच्ची रीत केड़ी है, सच्चा रस्ता सच्ची राह रीत मर्यादा केड़ी है दस देन।
साईं
जिहड़ा साईं कहिए मालक परमेश्वर वाहिगुरु दे नाल तदाकार हो जाना है, भिज जाना है उहदे नाम दे विच, सिमरन दे विच भिज जाना है।
पौड़े जिस विसरत तन पासम होए,
जिस वाहिगुरु परमेश्वर दा चिंतन करन तो बिना जदों परमात्मा जदों भुल गया, तन जिहड़ा तेरा शरीर है भस्म होए। शरीर ने तो आखिर भस्म ही होना है, पर जिस वाहिगुरु दे विसरन दे नाल इहदा विस दा अर्थ विषय भी है, रत नाम प्रीतिवान होंदा है। जदों तेरी प्रीति विषयां दे नाल विस जमा रत विषयां नाल रत्या गया, जिस विषयां दे विच तू रत्या ते तेरी ज्योंदे दी सुआह करन वाले ने भस्म होए। लाणतां दी सुआह खे पै जाए, कहिंदे फलाने ने खे खा ली, ओह की है बड़े बड़े पखंडियां दियां, बड़े बड़े राजनीतिक लोकां दियां, बहुत सारे थां ते खेहां उड़दियां देखियां गईयां। वाहिगुरु बचा के रखे। ते इस करके कहिंदे ए तन तेरा भस्म हो जाएगा, और फिर अगे दसदे हन कहते
कहते सब प्रेत।
जदों तेरा प्रतख रूप दे अंदर शरीर भस्म हो गया, याद रखी तू तो भावे अगली किसी जून में चला जाए तो तेनू ये कहणगे जी प्रेत बन गया, क्योंकि ये दसण वाले मेहरबान लोग हैं जिन्होंने लुटना है, उन्होंने उही कह देना है कि तुहाडे तां जी प्रेत दी छाया है, तुहाडे प्रेत बढ़िया होया है, निकलेगा किवें वो यतन करना पऊगा जी, तुसी पैसे थोड़े जे लगणगे। की हो रहा संसार, ज्ञानहीन अज्ञान पूजा भी। प्रेत तो हर एक दे अंदर ही बड़े हुए हैं, चार पांच जिहड़ा दस रहा वो दे अंदर भी पांच प्रेत है गए। इस करके तेनू प्रतख रूप दे विच कहणगे तू प्रेत है, कर की नार उरह तन लागी, ओ तो भूत भूत कर पावे, भूत है। ਡਰਨਗੇ ਜਿਵੇਂ ਪ੍ਰੇਤ ਤੋਂ ਡਰਦੇ ਹਨ।
ਸਤਿਸੰਗ
ਜੀ ਕੱਲ ਪਿੱਛੇ ਵੀ ਬੇਨਤੀ ਕਰੀ ਸੀ, ਉਦੋਂ ਸਮਾਂ ਨਹੀਂ ਸੀ, ਅੱਜ ਥੋੜਾ ਜਿਹਾ ਸਮਾਂ ਹੈ। ਸ਼ਬਦ ਹੈ ਖਿੰਨ। ਸੋਹਲੇ ਨਾਮ ਦੀ ਬਾਣੀ ਵਿੱਚ ਆਪ ਜੀ ਹਰ ਰੋਜ਼ ਨਿਤਨੇਮੀ ਜਿਹੜੇ ਪੜ੍ਹਦੇ, ਵਿਸੂਏ ਚਸਿਆ ਘੜੀਆ ਪਹਿਰਾ ਥਿਤੀ ਵਾਰੀ ਮਾਹੋ ਹੋਵਾ, ਇੱਕ ਲਾਈਨ ਦੇ ਵਿੱਚ ਹੀ, ਯਾਨੀ ਗੁਰੂ ਨਾਨਕ ਨੇ ਸਮੇਂ ਦਾ ਗਿਆਨ ਇੱਕ ਲਾਈਨ ਦੇ ਵਿੱਚ ਹੀ ਦੇ ਦਿੱਤਾ। ਜੋ ਗੁਰੂ ਨੇ ਪਰੰਪਰਾ ਦੇ ਅਨੁਸਾਰ ਮੰਨਿਆ ਅਸੀਂ ਉਹ ਤੋਂ ਪਿੱਛੇ ਨਹੀਂ ਹਟ ਸਕਦੇ, ਜੋ ਬਾਣੀ ਵਿੱਚ ਆ ਚੁੱਕਾ ਹੈ। ਇਹਨੂੰ ਸਮਝੀਏ, ਘੱਟ ਤੋਂ ਘੱਟ ਸਮਾਂ ਕਿਹੜਾ ਹੈ? ਉਹ ਸਤਿਗੁਰਾਂ ਨੇ ਪਾਵਨ ਸ਼ਬਦ ਵਰਤਿਆ ਹੈ, ਸਾਹਿਬ ਤੇਰੇ ਨਾਮ ਬੇਟੋ ਬਿੰਦ ਬਿੰਦ ਚੁੱਖ ਚੁੱਖ ਹੋਏ। ਸਭ ਤੋਂ ਘੱਟ ਸਮਾਂ ਇੱਥੇ ਵਰਤਿਆ, ਇਦੋਂ ਘੱਟ ਸਮਾਂ ਹੋਰ ਕੋਈ ਨਹੀਂ। ਚੁੱਖ ਤੇ ਚੁੱਖ ਤੋਂ ਵੀ ਅੱਗੇ ਬਹੁਤ ਘੱਟ ਸਮਾਂ ਬਿੰਦ, ਬਿੰਦ ਤੋਂ ਅੱਗੇ ਕੋਈ ਗਿਣਤੀ ਨਹੀਂ ਹੈ। ਦੇਖੋ ਬਾਣੀ ਆਪਾਂ ਪੜ੍ਹਦੇ ਹਾਂ, ਜੇ ਬਾਣੀ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਪੜਚੋਲਿਆ ਨਾ, ਇਹ ਕੋਈ ਵੀ ਬਾਣੀ ਪੜ੍ਹਨ ਵਾਲੇ 'ਤੇ ਸਵਾਲ ਕਰੇ ਜੀ ਬਿੰਦ ਕੀ ਹੁੰਦਾ, ਖਹਿੜਾ ਛੁਡਾਉਣ ਵਾਸਤੇ ਤੁਸੀਂ ਕਹਿ ਤਾਂ ਸਕੋਗੇ ਕੁਛ ਨਾ ਕੁਛ, ਪਰ ਗੱਲ ਬਣਨੀ ਨਹੀਂ। ਧਿਆਨ ਦੇ ਨਾਲ ਬੇਨਤੀ ਹੈ ਸਰਵਣ ਕਰਨਾ। ਕੋਈ ਬਹੁਤ ਇਹ ਸੰਸਕ੍ਰਿਤ ਦੇ ਉਹ ਸਲੋਕ ਨਹੀਂ ਵੀ ਸਿਧਾਂਤ ਨਾ ਯਾਦ ਰਹੇ ਜਾਂ ਸਲੋਕ ਨਾ ਯਾਦ ਰਹੇ। ਚਲੋ ਤਿਰਫਲੇ ਦਾ ਤਾਂ ਕਹਿੰਦੇ ਜੀ, ਕਈ ਕਈ ਵਾਰ ਪੁੱਛ ਲਿਆ ਤੁਸੀਂ, ਪਤਾ ਨਹੀਂ ਕਿਵੇਂ ਜੀ ਕੀ ਹੈ, ਕਈਆਂ ਨੇ ਉੱਲੀ ਲਵਾ ਲਈ ਉਹ ਜਿਹੜੇ ਵੱਡੇ ਨੇ ਔਲੇ, ਪਤਾ ਨਹੀਂ ਹੈ, ਪਰ ਇਹ ਤਾਂ ਐਸਾ ਨਹੀਂ, ਇਹ ਤਾਂ ਬਹੁਤ ਸੌਖਾ ਹੈ। ਥੋੜ੍ਹਾ ਜਿਹਾ ਆਪ ਜੀ ਨੂੰ ਬੇਨਤੀ ਕੀਤੀ ਸੀ ਵੀ ਜਿਹੜਾ ਖਿੰਨ ਹੈ ਤੇ ਖਿੰਨ ਨੂੰ ਸਮਝਣ ਵਾਸਤੇ ਦੋ ਤਿੰਨ ਪ੍ਰਮਾਣ, ਇਹਨੂੰ ਨਿਮੇਖ ਵੀ ਕਹਿੰਦੇ ਨੇ। ਨਿਮੇਖ ਇਸ ਲਈ ਕਹਿੰਦੇ ਨੇ, ਨਿਮਖ ਤੋਂ ਨਿਮੇਖ, ਨਿਮੇਖ ਤੋਂ ਹੀ ਨਿਮਖ ਸ਼ਬਦ ਨੇ ਜਨਮ ਲਿਆ। ਇਹ ਅੱਖਾਂ ਦੀਆਂ ਪਲਕਾਂ ਵੱਜਦੀਆਂ ਨੇ, ਬਹੁਤ ਜਲਦੀ ਖੁੱਲ੍ਹ ਜਾਂਦੀਆਂ ਨੇ, ਇੰਨੇ ਕੁ ਸਮੇਂ ਨੂੰ ਇੱਕ ਨਿਮਖ ਕਿਹਾ ਹੈ। ਇੱਕ ਪਦਤੀ ਇਹ ਹੈ। ਦੂਸਰੀ ਹੈ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਕਥਾ 'ਚ, ਅੱਜ ਵੀ ਤੁਸੀਂ ਸੁਣ ਸਕਦੇ ਹੋ, ਮਹਾਂਪੁਰ ਕਹਿੰਦੇ ਘੱਟ ਸ਼ਬਦ ਕਹਿਣ ਦੇ ਨਾਲ ਦੋ ਖਿੰਨ ਲੰਘ ਜਾਂਦੇ ਆ। ਘੱਟ ਸ਼ਬਦ ਕਿਹਾ, ਦੋ ਖਿੰਨ ਲੰਘ ਗਏ, ਬਹੁਤ ਘੱਟ ਸਮੇਂ। ਔਰ ਤੀਸਰਾ ਪ੍ਰਮਾਣ ਹੈ ਕਿ ਅੱਕ ਤੇ ਢੱਕ ਦਾ ਸੁੱਕਾ ਪੱਤਾ ਖੱਬੇ ਹੱਥ ਵਿੱਚ ਲੈ ਲਓ, ਸੱਜੇ ਹੱਥ ਵਿੱਚ ਸੂਈ ਲੈ ਲਓ, ਉਹ ਸੁੱਕੇ ਪੱਤੇ ਦੇ ਵਿੱਚ ਜਦੋਂ ਸੂਈ ਮਾਰੋਗੇ ਉਹਦੇ 'ਚੋਂ ਕਟਿਕ ਦੀ ਆਵਾਜ਼ ਆਏਗੀ, ਉਹ ਇੱਕ ਖਿੰਨ ਦੀ ਆਵਾਜ਼ ਹੈ। ਤੇ ਇਹ ਜਿਹੜੀ ਖਿੰਨ ਹੈ, ਨਿਮਖ ਹੈ, ਤੇ ਨਿਮਖ ਦਾ ਜਿਹੜਾ ਛੇਵਾਂ ਹਿੱਸਾ ਹੈ ਇੱਕ ਚੁੱਖ ਬਣਦਾ, ਛੇਵਾਂ ਹਿੱਸੇ ਨੂੰ ਚੁੱਖ ਕਹਿੰਦੇ ਨੇ, ਤੇ ਚੁੱਖ ਦੇ ਬਾਰਵੇਂ ਹਿੱਸੇ ਨੂੰ ਬਿੰਦ ਕਹਿੰਦੇ ਨੇ। ਇੰਨਾ ਸੂਖਮ ਹੋ ਜਾਏਗਾ, ਇੰਨਾ ਘੱਟ ਸਮਾਂ, ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ, ਫਿਰ ਆਨੰਦ ਆਏਗਾ ਕਿ ਹੁੰਦਾ ਕੀ ਹੈ। ਇੰਨਾ ਕੁ ਸਮਾਂ ਵੀ, ਇੰਨਾ ਕੁ ਸਮਾਂ ਵੀ ਵਿਸਰੇ ਨਾ। ਇਸ ਤੋਂ ਅੱਗੇ ਚਲੀਏ ਤੇ ਜਿਸ ਵੇਲੇ 15 ਨਿਮਖ ਇਕੱਠੇ ਕਰ ਲਈਏ, 15 ਹੋ ਜਾਣ, ਫਿਰ ਇੱਕ ਵਿਸੂਆ ਬਣੂਗਾ। 15 ਵਿਸੂਏ ਇਕੱਠਾ ਕਰ ਲਈਏ ਤਾਂ ਫਿਰ ਇੱਕ ਚਸਾ ਬਣੇਗਾ। 30 ਚਸੇ ਇਕੱਠੇ ਕਰ ਲਈਏ ਤਾਂ ਇੱਕ ਪਲ ਬਣੇਗਾ, ਤੇ 60 ਪਲ ਇਕੱਠੇ ਕਰ ਲਈਏ ਇੱਕ ਘੜੀ ਬਣੇਗੀ। ਤੇ ਹੁਣ ਦੇ ਹਿਸਾਬ ਦੇ ਨਾਲ ਸਮਝਣਾ ਹੈ ਤਾਂ ਇੱਕ ਘੜੀ 24 ਮਿੰਟ ਦੀ ਹੁੰਦੀ ਹੈ, 24 ਮਿੰਟ ਦਾ ਸਮਾਂ। ਕਬੀਰ ਇਹ ਘੜੀ ਆਦੀ ਘੜੀ, ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟ ਹੈ ਜੋ ਕਿ ਨੇ ਸੁਣ, ਗਿਆਨ ਹੋਣਾ ਚਾਹੀਦਾ। ਇਸ ਘੜੀ 7.5 ਘੜੀਆਂ ਇਕੱਠੀਆਂ ਕਰ ਲਈਏ ਤਾਂ ਇੱਕ ਪਹਿਰ ਬਣ ਜਾਏਗਾ, 8 ਪਹਿਰ ਇਕੱਠੇ ਕਰ ਲਈਏ ਤਾਂ ਇੱਕ ਥਿਤ ਬਣ ਜਾਏਗੀ, ਇੱਕ ਤਾਰੀਖ ਬਣ ਜਾਏਗੀ ਜਿਹਦੇ ਵਿੱਚ ਦਿਨ ਤੇ ਰਾਤ ਦੋ ਆ ਜਾਣਗੇ। ਜਿਸ ਵੇਲੇ 15 ਥਿੱਤਾਂ ਇਕੱਠੀਆਂ ਕਰਨ, ਜਿਨ੍ਹਾਂ ਦੀ ਬਾਣੀ 3 ਬਾਣੀਆਂ ਗੁਰੂ ਗ੍ਰੰਥ ਸਾਹਿਬ ਥਿੱਤਾਂ ਦੀਆਂ ਹਨ, 15 ਥਿੱਤਾਂ ਨੂੰ ਇਕੱਠੀਆਂ ਕਰ ਲਈਏ ਇੱਕ ਪੱਖ ਬਣੇਗਾ, ਭਾਵੇਂ ਅੰਧੇਰ ਜਾਂ ਚਾਨਣ। 2 ਪੱਖ ਇਕੱਠੇ ਕਰ ਲਈਏ, ਮਾਹੋ ਹੋਆ ਇੱਕ ਮਹੀਨਾ ਹੋ ਗਿਆ, ਇਹਨੂੰ ਫਿਰ ਪੜ੍ਹ ਲਈਏ, ਬਿਸੂਏ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਆ। सत वार ये आ गए अंतरभूत। आदितवार तो शुरू करते हैं, सोमवार, मंगलवार, बुधवार, वीरवार, शुक्रवार, शनिचरवार, फिर दो महीने इकट्ठे कर लिए एक रुत होएगी। खट रुत्तां दी बाणी श्री गुरु ग्रंथ साहिब जी, दो महीने रुत्त एक, जिवें हुण ग्रीक रुत्त चल रही है इस वेले, तीन रुत्तां कठियां कर लईए तां इक आयन बनेगा, उतरायण दखणायण आयन बन गया, दो ऐन कठे कर लिए तां इक साल बन गया, एक वरा बन गया। ये समय की गिणती है, ते इत्थे महाराज साहब जी ये समय का नाम बनते हैं, ते खिन एक खिन जिन्ना समा वे, ते हुण मैनू दुबारे खिन का बहुता नहीं दसना पै, ना कल ते ना किते फिर, इनू याद जरूर रखना है। ये बेनती है भी जे एक मेरे वर्गा अनपढ़ कंठ कर सकता, तुसी तां संसारक विद्या बहुत पढ़े हो, मेरे नाल सारी वध पढ़े हो संसारक विद्या, संसारक विद्या च मैं बहुत पिछे तो, परमार्थी विद्या का भी मैं कोई निश्चय नाल कह नहीं सकता कुछ जानना। एक ब्रह्म ज्ञानी महापुरुष की असीस जरूर समझा, ये असीस है महापुरुख, उहदे ते माण है। ब्रह्म ज्ञानी सिर ते जां हथ रखदा नहीं, जे रख दे तां फिर वह हथ सिर ते रहिंदा ही है। असीस देहो सज्जन असीसड़ी है। सो इस करके खिन ग्रह मैं, एक खिन जिन्ना समा भी तैनू उस घर विच रहण नहीं देना जिहड़े नूं कहिंदा सी मेरा है। जो कर छड गवावना सो लगा मन माहे, बहुत प्यारा लगे रहा मेरा मकान मेरा घर, एक खिन विच तेनू उहदे च रहना नहीं मिलेगा, उत्थों ही अर्थी बन के तोरनगे तेरे, जिहनूं अपना घर कहिंदे सी। खिन ग्रह घर दे अंदर मैं किए बिच बसन ना देव ही, तेनू रहन नहीं देणगे उस थां ते।
जरसा लसोई हेत,
जिहदे नाल बहुत ही हेत हेत लग्या होया सी, प्रेम लग्या होया सी, उन्हां संबंधियां ने अर्थी चुकनी है। संस्कार शमशान भूमि कब्रस्थान कुछ भी अपने अपने धर्म अनुसार, एक दब्बा एक दजे एक ना कुत्ते खाए, एक पानी विचो सटी है एक पीपर हसन, वखरी वखरी कायां दी गति है। तू काया में रुड़दी देखी ज्यों तारू प्रसार, हंस चलिया तू पीछे रही है छूटर हो। इस करके जिन्हां दे नाल तेरा बहुत हित लग्या है, प्रेम लग्या है,
कर अनर्थ दर्ब संचया,
फिर हैरानी दी बात है, अनर्थ पाप कर करके तू इस धन नूं दर्ब किए, माया नूं संचया की इकट्ठा कीता है, पाप करदे ने संकोच नहीं कीता, माया मिलनी चाहिए। कदे ये नहीं देखिया, अपनी इज्जत नहीं देखी, गुरु गोबिंद सिंह साहब का चेहरा नहीं वेख्या कि लोग कहणगे भी सिख भी आ काम करते होंगे, नहीं देखे नहीं कुछ भी, दुगने पैसे बन जाण। ये उन्हां बीबियां की कहानी क्यों इधर कड़ा घट है, थां थां ते ऐसे पद्धर सुने जाते। एक भाई ने अपने मकान के सुखा बीज के वो चंगी पुड़ियां बना बना के बेचिया, फिर फड़िया गया, पता नहीं किवें उगा लिया, तो सुखा हुंदा नहीं आम करके। पर यह तकरीब भी बहुत बंदे बड़े दिमाग न, क्यों ऐसा है, की कसूर है गुरु गोबिंद सिंह साहब का, जिन्हें मैले कुचैल दे भरे हुए रुलते फिरते, हम रुलते फिरते कोई बात ना पुछता, उन्होंने अपनी गोद खाली की पहला, ये अपनी खाली गोद करके फिर भुजा पसार के कहा कि आओ मेरे पुत्र बनो, मेरी गोद विच बैठो, तुहानू धर्मराज वेख भी नहीं सकेगा, मेरे पुत्रां नू नहीं वेख सकेगा। गुरु गोबिंद सिंह दा होवे सिंह ते जामा के उन्हों हाथ पा लवे, किवें हो सकदी। इस करके कलगीधर पातशाह दे पुत्र पुत्रियां बनो, ते अनर्थ कर करके माया, रविदास नू चांस मिलिया अमीर बन दा, कबीर कोल माया आई अमीर बन वास्ते समा मिलिया, ते रविदास ने की कहा, महात्मा जी आए, महात्मा तो सी नहीं, सीधा परमेश्वर ही कहिंदे जी, पारस की वट्टी लैके आंदी है भगत जी, तुसी बड़े परोपकार कर दे हो, ਇਹਨੂੰ ਸੋਨਾ ਬਣਾਉਣ ਦਾ ਇੱਕ ਤਰੀਕਾ, ਸਿੱਧਾ ਲੋਹੇ ਨੂੰ ਲਾਓਗੇ ਸੋਨਾ ਹੋ ਜਾਏਗਾ। ਰਵਿਦਾਸ ਜੀ ਕਹਿਣ ਲੱਗੇ ਮੈਂ ਕੀ ਕਰਨਾ ਸੰਤ ਜੀ, ਕਿਸੇ ਲੋੜਵੰਦ ਨੂੰ ਦੇ ਦਿਓ, ਮੈਨੂੰ ਚਾਹੀਦਾ ਨਹੀਂ। ਕਹਿੰਦੇ ਨਹੀਂ ਜੀ ਨਹੀਂ, ਤੁਹਾਡੇ ਨਾਂ 'ਤੇ ਲਿਆਂਦਾ। ਕਹਿੰਦੇ ਜੀ ਫਿਰ ਤੁਸੀਂ ਇੰਝ ਕਰੋ, ਉਹ ਉੱਥੇ ਸਾਹਮਣੇ ਇਹਨੂੰ ਆ ਮੇਰੇ ਛੱਪਰ ਦੇ ਵਿੱਚ ਟੰਗ ਦਿਓ। ਬੜੀ ਦੇਰ ਬਾਅਦ ਫਿਰ ਉਹੀ ਸੰਤ ਦੇ ਰੂਪ 'ਚ ਪਰਮੇਸ਼ਰ ਜੀ ਆਉਂਦੇ ਆ, ਰਵਿਦਾਸ ਤੂੰ ਜੁੱਤੀਆਂ ਕੱਢਦਾ। ਕਹਿੰਦੇ ਜੀ ਵਿਧਾਤਾ ਨੇ ਪ੍ਰਲਬਧ ਜਿੱਥੇ ਲਿਖੀ ਹੈ ਜੋ ਕਿੱਤਾ ਪਿਤਾ ਪੁਰਖੀ ਮੈਂ ਉਹੀ ਕਰ ਰਿਹਾ। ਰਵਿਦਾਸ ਨੇ ਜ਼ਿੰਦਗੀ ਪਰ ਜੁੱਤੀਆਂ ਗੰਢ ਕੇ ਕਿਸੇ ਤੋਂ ਪੈਸਾ ਨਹੀਂ ਸੀ ਮੰਗਿਆ ਕਿ ਮੈਂ ਤੇਰੀ ਜੁੱਤੀ ਗੰਢੀਏ ਪੈਸਾ ਦੇ ਦੇ, ਨਹੀਂ। ਆਪਣੇ ਆਪ ਕਿਸੇ ਨੇ ਦੇ ਦਿੱਤਾ, ਲੈ ਲਿਆ, ਨਹੀਂ ਦੇ ਦਿੱਤਾ, ਤੇਰੇ ਚਰਨਾਂ ਦੀ ਧੂੜ ਮਿਲ ਗਈ ਰਵਿਦਾਸ ਨੂੰ, ਇਹੀ ਕਾਫੀ ਹੈ। ਗਰੀਬੀ ਹੰਢਾ ਲਈ ਪਰ ਧਰਮ ਨਹੀਂ ਛੱਡਿਆ। ਤੇ ਮਹਾਤਮਾ ਜੀ ਕਹਿੰਦੇ ਤੈਨੂੰ ਪਾਰਸ ਦਿੱਤਾ ਸੀ ਬਟੀ, ਕਹਿੰਦੇ ਉਹ ਮੈਂ ਤਾਂ ਚੇਤੇ ਹੀ ਨਹੀਂ ਰਿਹਾ ਮੈਨੂੰ, ਤੁਸੀਂ ਆਪਣਾ ਪਾਰਸ ਉੱਥੋਂ ਹੀ ਲੈ ਲਓ ਜਿੱਥੇ ਰੱਖਿਆ ਹੋਊਗਾ, ਮੈਨੂੰ ਤਾਂ ਇਹ ਵੀ ਨਹੀਂ ਪਤਾ ਰੱਖਿਆ ਕਿੱਥੇ ਹੈ। ਚੰਗਾ ਹੋਇਆ ਕਿ ਪਰਮਾਤਮਾ ਰਵਿਦਾਸ ਦੇ ਕੋਲ ਚਲਿਆ ਗਿਆ, ਜੇ ਕਿਤੇ ਸਾਡੇ ਕੋਲ ਆ ਜਾਂਦਾ ਗੋਬਿੰਦਗੜ੍ਹ ਦਾ ਲੋਹਾ ਵੀ ਨਹੀਂ ਸੀ ਮਿਲਣਾ, ਸਭ ਸੋਨਾ ਹੀ ਮਿਲਦਾ ਉੱਥੇ, ਹੁਣ ਤਾਂ ਲੋਹਾ ਮਿਲ ਜਾਂਦਾ ਉੱਥੇ। ਇਤਨੀ ਤ੍ਰਿਸ਼ਨਾ, ਇਤਨੀ ਤ੍ਰਿਸ਼ਨਾ, ਕਰ ਅਨਰਥ ਦਰਬ ਸੰਚਿਆ, ਪੈਸੇ ਨੂੰ ਇਕੱਠਿਆਂ ਕੀਤਾ ਹੈ।
ਸੋ ਕਾਰਜ ਕੇਤ,
ਕਿਸ ਕੰਮ ਆਏਗਾ ਬਈ? ਮਾਇਆ ਏਕ, ਇਹ ਕੰਠ ਕਰਨ ਵਾਲੀ ਹੈ ਬਾਤ। ਮਾਇਆ ਏਕ ਦੋਏ ਕਾਮ ਕਰੰਤੀ, ਮਾਇਆ ਇੱਕ ਹੈ ਤੇ ਕੰਮ ਦੋ ਕਰਦੀ ਹੈ। ਮਾਇਆ ਏਕ ਦੋਏ ਕਾਮ ਕਰੰਤੀ, ਏਕ ਨਰਕ ਇੱਕ ਸੁਰਗ ਮਿਲੰਤੀ, ਦਾਨ ਪੁੰਨ ਜੋ ਖਰਚਤ ਹੋਈ ਮਿਲੇ ਸਵਰਗ ਨਹਿ ਸੰਸਾ ਕੋਈ, ਧਨ ਖਰਚ ਜੋ ਪਾਪ ਕਮਾਵੇ ਮਿਲੇ ਨਰਕ ਯਾ ਵੇਦ ਬਤਾਵੇ। ਮਾਇਆ ਧਰਮ ਕਿਰਤ ਕਰਨੀ, ਸਿੱਖ ਮਜ਼ਦੂਰੀ ਕਰ ਲਵੇ, ਰੋੜ ਕੁੱਟ ਕੇ ਗੁਜ਼ਾਰਾ ਕਰ ਲਵੇ, ਕੋਈ ਮਿਹਣਾ ਨਹੀਂ ਹੈ, ਮਜ਼ਦੂਰੀ ਹੈ। ਗੁਰੂ ਨਾਨਕ ਨੇ ਹਲਵਾਇਆ, ਬੜਾ ਆਨੰਦ ਹੈ ਧਰਮ ਕਿਰਤ ਕਰਨ ਵਿੱਚ। ਜਿਹਨਾਂ ਤੁਸੀਂ ਧਰਮ ਕਿਰਤ ਕਰਦੇ ਹੋ, ਤੁਹਾਡਾ ਵੀ ਤਜਰਬਾ ਹੈ, ਮੇਰਾ ਵੀ ਤਜਰਬਾ ਹੈ, ਮਹਾਰਾਜ ਨੇ ਧਰਮ ਕਿਰਤ ਬਖਸ਼ੀ ਹੈ। ਇਹ ਤਾਂ ਜੋ ਮਸਤਕ 'ਚ ਲਿਖਿਆ ਉਹ ਹੁੰਦਾ ਹੈ, ਡਿਊਟੀ ਲੈਣੀ ਹੈ ਮਹਾਰਾਜ ਨੇ ਲੈ ਰਹੇ। ਇਸ ਕਰਕੇ ਜਿਹੜਾ ਅਨਰਥ ਕਰਕੇ ਮਾਇਆ ਇਕੱਠੀ ਕਰਨੀ ਹੈ, ਪਾਪਾਂ ਬਾਝੋਂ ਹੋਵੇ ਨਾ ਜੀ, ਮੋਇਆ ਸਾਥ ਨਾ ਜਾਏ, ਨਾਲ ਨਹੀਂ ਜਾਏ। ਇਸ ਕਰਕੇ ਫਿਰ ਐਸੀ ਸੰਚ ਜੋ ਬਿਨ ਸਤਨਾਮ, ਪਤ ਸੇਤੀ ਆਪਣੇ ਕਰ ਜਾ। ਜੇ ਇੱਜ਼ਤ ਨਾਲ ਜਾਵੇਂ ਤੂੰ, ਐਸੀ ਸੰਚ ਉਹ ਕਿਹੜੀ ਹੈ? ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰਤਾਨ ਹਰ ਨਾਮਾ, ਨਾਮ ਰੂਪੀ ਧਨ ਇਕੱਠਾ ਕਰ।
ਜੈਸਾ ਬੀਜੈ ਸੋਲਣਾ,
ਜਿਹੋ ਜਿਹਾ ਭਾਈ ਬੀਜ ਬੀਜੇਗਾ, ਕਣਕ ਬੀਜ, ਮੱਕੀ ਬੀਜ, ਜਵਾਰ ਬੀਜ, ਕੁਛ ਬੀਜ ਉਹੀ ਉਗੇਗਾ। ਜਿਹਾ ਬੀਜੈ ਸੋਲਣਾ ਕਰਮਾਂ ਸੰਦੜਾ ਖੇਤ, ਇਹ ਕਰਮਾਂ ਦਾ ਖੇਤ ਹੈ, ਜੋ ਬੀਜੇਗਾ ਉਹੀ ਵੱਢੇਗਾ। ਇਸ ਕਰਕੇ ਜੈਸਾ ਬੀਜੈ ਸੋਲਣ, ਲੁਣੇ ਨਾ ਕੱਟਣ ਦਾ, ਉਹੀ ਕੱਟੇਗਾ, ਉਹੀ ਪ੍ਰਾਪਤ ਹੋਏਗਾ।
ਕਰਮ ਇਹੋ ਖੇਤ,
ਇਹ ਬਈ ਕਰਮਾਂ ਦੀ ਖੇਤੀ ਹੈ, ਤੇਰੇ ਕਰਨ ਤੋਂ ਤੇਰਾ ਮੂੰਹ ਮੈਂ ਕਰ, ਜੋ ਕਰ ਕੀਤਾ ਉਹ ਬਣਿਆ ਕਰਮ, ਉਹਦੇ ਬਣੇ ਤਿੰਨ ਹਿੱਸੇ, ਉਹਦਾ ਹੀ ਸੰਚਿਤ ਕਰਮ, ਕਿਰੇਮਾਨ ਤੋਂ ਸੰਚਿਤ ਕਰਮ, ਸੰਚਿਤ ਕਰਮ ਤੋਂ ਪ੍ਰਲਬਧ ਕਰਮ, ਪ੍ਰਲਬਧ ਜਦੋਂ ਬਣ ਗਈ ਬਸ ਫਿਰ ਉਹੀ ਕੁਛ ਮਿਲੇਗਾ ਜੋ ਪ੍ਰਲਬਧ। ਲੇਖਣਾ ਬੇਟੀ ਹੇ ਸਕੀ ਜੋ ਲਿਖਿਆ ਕਰਤਾਰ, ਜੇ ਗੁਰੂ ਮਿਟਾਉਣਾ ਚਾਹੇ ਤਾਂ ਸੂਲੀ ਦੀ ਸੂਲ ਕਰ ਦੇਵੇ, ਜੇ ਗੁਰੂ ਚਾਹੇ ਤਾਂ ਅਨੇਕਾਂ ਜਨਮ, ਸੈਂਕੜੇ ਜਨਮ ਕਲਗੀਧਰ ਪਾਤਸ਼ਾਹ ਨੇ ਉਹਨਾਂ ਦੇ ਜੀਵਨ 'ਚ ਪੜ੍ਹੋ, ਸ੍ਰੀ ਕਲਗੀਧਰ ਚਮਤਕਾਰ ਭਾਈ ਡਾਕਟਰ ਭਾਈ ਵੀਰ ਸਿੰਘ ਨੇ ਕਿਤੇ ਨਾ ਸੁੰਦਰ ਲਿਖਿਆ ਹੈ, ਸੈਂਕੜੇ ਜਨਮ ਇੱਕ ਰਾਤ ਦੇ ਵਿੱਚ ਸੁਪਨਿਆਂ 'ਚ ਭੁਗਤਾ ਦਿੱਤੇ ਸਿੱਖ ਨੂੰ, ਇਹ ਤਾਂ ਗੁਰੂ ਦੀ ਸਮਰੱਥਾ ਹੈ। ਸੋ ਇਸ ਕਰਕੇ ਨਹੀਂ ਤਾਂ ਜਿਹਾ ਜਿਹਾ ਬੀਜੇਗਾ ਉਹ ਤੈਨੂੰ ਵੱਢਣਾ ਪਏਗਾ, ਇਹ ਕਰਮਾਂ ਦਾ ਖੇਤ ਹੈ।
ਕਿਰਤ ਕਣਾ ਹਰ ਵਿਸਰਿਆ,
ਤੇ ਬਈ ਜਿਹੜੇ ਅਕਿਰਤ ਕਾਣ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਭੁੱਲ ਗਿਆ, ਉਹ ਰੱਬ ਦੀ ਉਹਦੇ ਪੁਕਾਰਾਂ ਨੂੰ ਭੁੱਲ ਗਏ, ਤੇ ਇਸ ਕਰਕੇ ਫਿਰ ਉਹਨੂੰ ਫਲ ਕੀ ਮਿਲੇਗਾ?
ਜੋਨੀ ਪਰਮੇਤ,
ਉਹ ਫਿਰ ਅਨੇਕਾਂ ਜੂਨਾਂ ਦੇ ਅੰਦਰ ਜਾਣਗੇ, 84 ਲੱਖ ਜੋਨ ਜਿਹੜੀ ਪੈਦਾ ਕੀਤੀ ਹੈ। ਜਿਤਨੇ ਨਰਕ ਸੇ ਮਨਮੁਖ ਪੋ ਗਏ ਉਹਨਾਂ 'ਚ ਜਾਏਗਾ, ਜੂਨਾਂ ਦੇ ਅੰਦਰ ਜਾਏਗਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਇਹ ਚੱਕਰ ਲੰਮਾ ਛਿੜ ਜਾਏਗਾ। ਇੱਥੇ ਸ਼ਬਦ ਦੀ ਸਮਾਪਤੀ ਹੈ। ਬੜੇ ਭਾਰੀ ਵਿਦਵਾਨ, ਜਿੱਥੇ ਬਾਬਾ ਦਰਸ਼ਨ ਸੀ ਉੱਥੇ ਬੜੇ ਕੁਰਬਾਨੀ ਵਾਲੇ ਭਾਈ ਜਰਨੈਲ ਸਿੰਘ ਜੀ, ਜਿਨ੍ਹਾਂ ਦਾ ਇੱਕ ਆਪਣਾ ਪ੍ਰਭਾਵ ਉਹਨਾਂ ਦੀ ਕਰਨੀ ਦਾ ਸਾਡੇ ਸਿੱਖ ਜਗਤ ਦੇ ਵਿੱਚ ਆਇਆ ਹੋਇਆ ਹੈ। ਇਹ ਨੌਜਵਾਨ ਨੇ, ਜਿੱਥੇ ਕੁਰਬਾਨੀ ਉੱਥੇ ਬੰਦਗੀ ਵੀ ਹੈ ਨਾ, ਬੜੀ ਕਿਰਪਾ ਹੈ। ਬੇਅੰਤ ਬੈਠੇ ਤੁਹਾਡੇ 'ਚ ਬੰਦਗੀ ਵਾਲੇ ਹੋਰ ਵੀ, ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਕੱਲ੍ਹ ਨੂੰ ਅਗਲਾ ਸਲੋਕ, ਜਿਹਦੇ ਵੀ ਸਤਿਗੁਰੂ ਕਿਰਪਾ ਕਰਨਗੇ, ਜਿਸ ਵਾ ਕੋਟ ਦਾਨ ਇਸ਼ਨਾਨੰਗ ਅਨਕ ਸੋਧਨ ਪਵਿੱਤਰਤ ਹੈ, ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਵਿਮੁਚਿਤ ਹੈ, ਇਹ ਵਿਚਾਰ ਕੱਲ ਆਏਗੀ। ਫੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ, ਇੱਥੇ ਹੀ ਸਮਾਪਤ।
ਹਾਂਜੀ, ਜੈਸਾ ਵੀ ਜੈ ਸੋ ਲੜੈ ਕਰਮ ਇਹੋ ਖੇਤ, ਅਕਿਰਤ ਘਣਾ ਹਰ ਵਿਸਰਿਆ ਜੋਨੀ ਪਰਮੇਤ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ, ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸਿਵ ਦੇ ਗੁਰ ਪਾਰ ਉਤਾਰਨ, ਜੋ ਸ਼ਰਧਾ ਕਰ ਸੇਵ ਦੇ ਗੁਰ
ਪਾਰ ਉਤਾਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।